ਬਾਬੇ ਨਾਨਕ ਨਾਲ ਬਾਬੇ ਲੈਣੇ ਦਾ ਖੂਨ ਦਾ ਕੋਈ ਰਿਸ਼ਤਾ, ਕੋਈ ਦੁਨਿਆਵੀ ਰਿਸ਼ਤਾ ਨਹੀਂ। ਪਰ ਇਹ ਪਹਿਲਾ ਸਮਾਂ ਸੀ ਕਿ ਜਦੋਂ ਧੰਨ ਗੁਰੂ ਅੰਗਦ ਸਾਹਿਬ ਨਾਲ ਗੁਰੂ ਅਮਰਦਾਸ ਜੀ ਦਾ ਇੱਕ ਦੁਨਿਆਵੀ ਰਿਸ਼ਤਾ ਵੀ ਹੈ। ਕੁਰਮਾਚਾਰੀ ਤੋਂ ਉੱਪਰ ਉੱਠ ਕੇ ਸੇਵਾ ਕੀਤੀ, ਪਰ ਜਦੋਂ ਆਉਂਦਾ ਵਕਤ ਧੰਨ ਗੁਰੂ ਰਾਮਦਾਸ ਜੀ ਦਾ, ਪਿਆਰਿਓ ਇੱਥੇ ਵੀ ਇੱਕ ਅੰਦਰ ਦਾ ਰਿਸ਼ਤਾ ਸੀ। ਉਹ ਰਿਸ਼ਤਾ ਇੰਨੇ ਨਜ਼ਦੀਕ ਦਾ ਸੀ ਕਿ ਇੱਥੇ ਗੁਰੂ ਅਮਰਦਾਸ ਦੁਨਿਆਵੀ ਰਿਸ਼ਤੇ ਵਿੱਚ ਸਹੁਰੇ ਨੇ ਅਤੇ ਭਾਈ ਜੇਠਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਦੇ ਦਮਾਦ ਨੇ, ਜਵਾਈ ਨੇ। ਹੁਣ ਤੁਸੀਂ ਕਦੀ ਇਹਨੂੰ ਅਨੁਭਵ ਕਰਕੇ ਦੇਖੋ। ਆਪਾਂ ਧੀਆਂ ਵਿਆਹਨੇ ਹਾਂ, ਭੈਣਾਂ ਵਿਆਹਨੇ ਹਾਂ, ਪਰ ਬਹੁਤਾਤ ਵਿੱਚ ਜਦੋਂ ਲੋਕ ਆਉਂਦੇ ਨੇ ਘਰ ਅਤੇ ਕਈ ਵਾਰੀ ਉਹ ਜਵਾਈ ਭਾਈ ਦਮਾਦ ਰਿਸ਼ਤੇ ਦੀ ਕਦਰ ਨੂੰ ਭੁੱਲ ਜਾਂਦੇ ਨੇ। ਉਹ ਆਉਂਦੇ ਹੋਏ ਇਸ ਤਰ੍ਹਾਂ ਸਮਝਦੇ ਨੇ ਜਿਵੇਂ ਇਸ ਘਰ ਨੂੰ ਅਸੀਂ ਇੱਕ ਚੱਕਰਵਰਤੀ ਸਮਰਾਟ ਦੀ ਤਰ੍ਹਾਂ ਜਿੱਤ ਕੇ ਲਿਜਾਣਾ। ਪਰ ਕਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੰਦਰ ਪੜ੍ਹੋ ਅਤੇ ਉਹਨਾਂ ਦਾ ਇਤਿਹਾਸ, ਉਹਨਾਂ ਦੇ ਬਚਨ। ਬੰਸਾਵਲੀ ਨਾਮਾ ਇੱਕ ਗ੍ਰੰਥ ਹੈ, ਕੇਸਰ ਸਿੰਘ ਛਿੱਬਰ ਨੇ ਲਿਖਿਆ। ਉਹਦੇ ਵਿੱਚ ਉਹਨੇ ਗੁਰੂ ਅਰਜੁਨ ਸਾਹਿਬ ਜੀ ਤੱਕ ਨਾ ਬਹੁਤ ਸੋਹਣੇ ਪ੍ਰਮਾਣ ਦੇ ਕੇ ਇੱਕ ਇੱਕ ਨਾਮ ਦੀ ਵਿਆਖਿਆ ਕੀਤੀ ਵੀ ਕਿਹੜੇ ਗੁਰੂ ਨੇ ਕਿਸ ਸ਼ਬਦ ਨੂੰ ਸਫਲ ਕਰ ਦਿੱਤਾ। ਉਹਨਾਂ ਪਹਿਲਾ ਬਚਨ ਕਿਹਾ, ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ। ਕੋਈ ਜੇ ਸਿੱਖੀ ਕਮਾਣੀ ਹੈ ਤੇ ਗੁਰੂ ਅੰਗਦ ਸਾਹਿਬ ਵਰਗਾ ਸ਼ਾਇਦ ਹੋਰ ਕੋਈ ਸਿੱਖ ਮਿਲੇ। ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਗੁਰੂ ਅਮਰਦਾਸ ਜਿਹਾ ਬਨ ਖਲੋਇਆ, ਸਾਕ ਨਹੀਂ ਕੋਈ ਰਾਮਦਾਸ ਜੈਸਾ। ਪਿਆਰਿਓ, ਸਿੱਖ ਗੁਰੂ ਅੰਗਦ ਸਾਹਿਬ ਜੈਸਾ ਕੋਈ ਨਾ ਦਿਸੇ ਤੇ ਸੇਵਾਦਾਰ ਗੁਰੂ ਅਮਰਦਾਸ ਜੈਸਾ ਨਹੀਂ। ਕਹਿੰਦੇ ਨੇ ਜਿੰਨੇ ਸਾਕ ਦੇ ਕਦਰ ਕੀਮਤ ਨੂੰ ਵੀ ਸਮਝਣਾ ਤੇ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹਦੇ ਵਰਗਾ ਸਾਕ ਵੀ ਕੋਈ ਨਹੀਂ। ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਗੁਰੂ ਅਮਰਦਾਸ ਜਿਹਾ ਬਣ ਖਲੋਇਆ, ਸਾਕ ਨਹੀਂ ਕੋਈ ਰਾਮਦਾਸ ਜੈਸਾ। ਤੇ ਨਾਲ ਬਚਨ ਕੀਤਾ, ਪੁੱਤਰ ਨਹੀਂ ਕੋਈ ਅਰਜਨ ਵੈਸਾ। ਜੇ ਪੁੱਤਰ ਦਾ ਰਿਸ਼ਤਾ ਸਮਝਣਾ ਤੇ ਗੁਰੂ ਅਰਜੁਨ ਦੇਵ ਜੀ ਨੂੰ ਪੜ੍ਹੋ ਕਿ ਗੁਰੂ ਅਰਜੁਨ ਦੇਵ ਵਰਗਾ ਆਗਿਆਕਾਰੀ ਪੁੱਤਰ ਸ਼ਾਇਦ ਕਿਤੇ ਹੋਰ ਮਿਲੇ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਚਿੱਤ ਲਾ ਕੇ ਸੇਵਾ। ਲੋਕ ਕੀ ਕਹਿੰਦੇ ਨੇ ਇਹ ਨਾ ਸੁਣੀ, ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਨੇ ਇਹ ਨਾ ਸੁਣੀ। ਚਿੱਤ ਲਾ ਕੇ ਸੇਵਾ ਦਾ ਅਰਥ ਹੈ ਸਿਰਫ ਤੂੰ ਧਿਆਨ ਰੱਖੀ ਤੇਰੀ ਸੇਵਾ ਤੇ ਤੇਰਾ ਗੁਰੂ ਰੀ ਜਾ। ਧੰਨ ਗੁਰੂ ਰਾਮਦਾਸ ਜੀ ਨੇ ਭਾਈ ਜੇਠੇ ਦੇ ਰੂਪ ਵਿੱਚ ਸੇਵਾ ਕੀਤੀ। ਸਿਰਫ ਦੋ ਘਟਨਾਵਾਂ ਨੇ ਸੇਵਾ ਨਾਲ ਤੇ ਅਨੇਕਾਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਸੰਬੰਧਿਤ ਨੇ। ਪਰ ਸੇਵਾ ਕਰਦਿਆਂ ਪਹਿਲੀ ਘਟਨਾ ਤਾਂ ਉਹ ਹੈ ਕਿ ਜਦੋਂ ਬੌਲੀ ਸਾਹਿਬ ਦੀ ਸੇਵਾ ਹੁੰਦੀ ਹੈ, ਜਦੋਂ ਗੋਇੰਦਵਾਲ ਸਾਹਿਬ ਉਸਾਰੀ ਹੁੰਦੀ ਹੈ ਤੇ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਭਾਈ ਜੇਠਾ ਜੀ ਆਪਣੇ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਭਰ ਕੇ ਬਾਹਰ ਸੱਟਣ ਵਾਸਤੇ ਜਾਂਦੇ, ਸਿਰ ਉੱਪਰ ਮਿੱਟੀ ਦੀ ਗਾਰ ਦੀ ਟੋਕਰੀ ਤੇ ਪਿਆਰਿਓ ਤਨ ਦੇ ਸਾਰੇ ਬਸਤਰ ਜਿਹੜੇ ਨੇ ਉਹ ਮਿੱਟੀ ਨਾਲ ਭਰੇ ਨੇ। ਸਿਰ ਦੇ ਉੱਤੇ ਟੋਕਰੀ ਏ, ਖਿਰਦੇ ਵਿੱਚ ਗੁਰੂ ਦਾ ਸ਼ਬਦ ਹੈ, ਖਿਰਦੇ ਵਿੱਚ ਅੰਦਰ ਨਾਮ ਚੱਲਦਾ ਪਿਆ ਹੈ। ਤੇ ਅੱਜ ਲਾਹੌਰ ਦੀ ਧਰਤੀ ਦੇ ਕੁਛ ਰਿਸ਼ਤੇਦਾਰ, ਲਾਹੌਰ ਦੇ ਵਸਨੀਕ ਜੋ ਧੰਨ ਗੁਰੂ ਰਾਮਦਾਸ ਜੀ ਦੇ ਨਾਲ ਕੁਝ ਰਿਸ਼ਤੇ ਦੀ ਸਾਂਝ ਰੱਖਦੇ ਨੇ, ਉਹ ਆਏ ਨੇ ਤੀਰਥ ਰਟਣ ਵਾਸਤੇ, ਤੀਰਥ ਯਾਤਰਾ ਲਈ। ਪਰ ਜਦੋਂ ਗੋਇੰਦਵਾਲ ਸਾਹਿਬ ਦੇ ਘਾਟ 'ਤੇ ਆਏ, ਕਿਉਂਕਿ ਇਹ ਹੀ ਇੱਕ ਥਾਂ ਸੀ ਗੋਇੰਦਵਾਲ ਬਿਆਸ ਦਾ ਦਰਿਆ, ਜਿੱਥੋਂ ਲੋਕ ਆਰ ਪਾਰ ਕਰਦੇ ਸਨ ਇਸ ਦਰਿਆ, ਦਿੱਲੀ ਤੋਂ ਲਾਹੌਰ ਜਾਣ ਵਾਲੇ ਉਹ ਵੀ ਬਿਆਸ ਦਰਿਆ ਤੋਂ ਨਿਕਲ ਕੇ ਲਾਹੌਰ ਆਉਂਦੇ ਸਨ, ਅਤੇ ਲਾਹੌਰ ਤੋਂ ਦਿੱਲੀ ਜਾਣ ਵਾਲੇ ਉਹ ਵੀ ਬਿਆਸ ਦਰਿਆ ਨੂੰ ਪਾਰ ਕਰਦੇ ਸਨ। ਅੱਜ ਸ਼ਾਮਾਂ ਪੈ ਗਈਆਂ ਗੋਇੰਦਵਾਲ ਸਾਹਿਬ, ਅਤੇ ਲਾਹੌਰ ਤੋਂ ਆਏ ਕੋਈ ਸੱਜਣ, ਇੱਕ ਨੇ ਕਿਹਾ ਇਹ ਗੋਇੰਦਵਾਲ ਗੁਰੂ ਅਮਰਦਾਸ ਜੀ ਨੇ ਵਸਾਇਆ ਹੈ, ਅਤੇ ਆਪਣਾ ਜੇਠਾ ਸੁਣਿਆ ਇਹਨਾਂ ਦੇ ਘਰ ਵਿਆਹਿਆ, ਇਹਨਾਂ ਦਾ ਦਮਾਦ ਹੈ, ਅਤੇ ਅੱਜ ਦੀ ਰਾਤ ਆਪਾਂ ਗੋਇੰਦਵਾਲ ਸਾਹਿਬ ਕਿਉਂ ਨਾ ਰਹੀਏ। ਗੁਰਮੁਖੋ, ਚਿੱਤ ਲਾ ਕੇ ਸੇਵਾ ਕੀ ਹੈ। ਇਹ ਸਾਰੇ ਰਿਸ਼ਤੇਦਾਰ ਆ ਗਏ, ਇੰਨੀ ਦੂਰ ਨੂੰ ਦੇਰ ਨੂੰ ਕੀ ਦੇਖਿਆ, ਦੂਰੋਂ ਇੱਕ ਨੌਜਵਾਨ ਆਪਣੇ ਸਿਰ ਤੇ ਮਿੱਟੀ ਦੀ ਗਾਰ ਦੀ ਟੋਕਰੀ ਚੁੱਕ ਕੇ ਤੁਰਿਆ ਆਉਂਦਾ। ਮਿੱਟੀ ਦੀ ਟੋਕਰੀ ਸਿਰ ਤੇ ਚੁੱਕੀ, ਬਾਹਰ ਆ ਕੇ ਜਦੋਂ ਸਟੀਓ ਨੇ ਤੇ ਉਹਨਾਂ ਨੇ ਪਹਿਚਾਣ ਲਿਆ, ਕੱਪੜੇ ਸਾਰੇ ਮਿੱਟੀ ਨਾਲ ਭਰੇ ਸਨ, ਪਰ ਪਿਆਰਿਓ ਅਸਲ ਵਿੱਚ ਦੁਨੀਆ ਦੀ ਨਜ਼ਰ ਵਿੱਚ ਉਹ ਮਿੱਟੀ ਨਾਲ ਭਰੇ ਨੇ, ਪਰ ਜਦੋਂ ਬਾਬੇ ਨਾਨਕ ਦੇ ਘਰ ਦੀ ਕੋਈ ਸੇਵਾ ਚਿੱਤ ਲਾ ਕੇ ਕਰਦਾ, ਸਹੀ ਅਰਥਾਂ ਵਿੱਚ ਮਿੱਟੀ ਨਹੀਂ ਉਹ ਲੱਗੀ ਕੋਈ ਮਿੱਟੀ ਤਾਂ ਅੰਦਰ ਦਾ ਸ਼ਿੰਗਾਰ ਹੈ। ਤਾਂ ਹੀ ਸਾਹਿਬ ਨੇ ਕਿਹਾ, ਧਣੀ ਵੀ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਣ ਲੇ, ਦਾਤਾ ਤੇਰੇ ਤੋਂ ਬਿਨਾਂ ਰੇਸ਼ਮੀ ਕੱਪੜੇ ਅੱਗ ਦੀਆਂ ਲਪਟਾਂ ਨੇ। ਧਣੀ ਵੀ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਣ ਲੇ, ਧੂੜੀ ਵਿੱਚ ਲੁਡੰਦੜੀ ਸੁਹਾ ਨਾਨਕ ਤੈ ਸਹਿ ਨਾ ਲੇ। ਜੇ ਤੁਸੀਂ ਕਿਰਪਾ ਪੈ ਕਰਦੇ ਹੋ ਤੇ ਮੈਨੂੰ ਮਿੱਟੀ ਵੀ ਪ੍ਰਵਾਨ ਹੈ। ਐਵੇਂ ਨੀ ਬਾਬੇ ਨੇ ਸੇਵਾ ਕਰਨ ਵਾਲੇ ਨੂੰ ਕਿਹਾ, ਮਾਤ ਸੁਲੱਖਣੀ ਨੇ ਕਿਹਾ ਕੱਪੜੇ ਚਿੱਕੜ ਨਾਲ ਭਰੇ ਗਏ। ਮੇਰੇ ਬਾਬੇ ਨੇ ਕਿਹਾ ਪਰਮੇਸ਼ਰ ਕੀਏ, ਗੁਰੂ ਘਰ ਵਿੱਚ ਚਿੱਕੜ ਨਹੀਂ ਹੁੰਦਾ, ਜਿਹਨੂੰ ਲੋਕ ਚਿੱਕੜ ਕਹਿੰਦੇ ਨੇ ਗੁਰੂ ਘਰ ਵਿੱਚ ਕੇਸਰ ਹੁੰਦਾ। ਧੰਨ ਗੁਰੂ ਰਾਮਦਾਸ ਟੋਕਰੀ ਚੁੱਕੀ। ਦੇਖੋ ਸੱਚੇ ਪਾਤਸ਼ਾਹ ਦਾ ਆਪਾਂ ਪੁਰਬ ਮਨਾ ਰਹੇ ਹਾਂ, ਤੇ ਇਹਦਾ ਮਤਲਬ ਵੀ ਇਹ ਵੇ ਕਿ ਦਾਤਾ ਕਿਰਪਾ ਕਰ ਕਿਤੇ ਇੱਕ ਅੱਧਾ ਗੁਣ ਹੀ ਸਿੱਖੀ ਦਾ ਅੰਦਰ ਵਸ ਜਾ। ਟੋਕਰੀ ਬਾਹਰ ਸੱਟੀ, ਕੱਪੜੇ ਮਿੱਟੀ ਨਾਲ ਭਰੇ ਸਨ, ਰਿਸ਼ਤੇਦਾਰਾਂ ਨੇ ਪਹਿਚਾਣ ਲਿਆ। ਇੱਕ ਨੇ ਪੁੱਛਿਆ, ਕਹਿਣ ਲੱਗਾ ਤੂੰ ਇਹ ਕੀ ਕਰਨਾ ਹੈ? ਭਾਈ ਜੇਠੇ ਨੇ ਸਤਿਕਾਰ ਕੀਤਾ, ਕਹਿਣ ਲੱਗੇ ਟੋਕਰੀਆਂ ਢੋਨਾ ਸਹੁਰੇ ਘਰ ਦੇ ਵਿੱਚ, ਤੇ ਅੱਗੋਂ ਉੱਤਰ ਦਿੱਤਾ ਇਹ ਟੋਕਰੀਆਂ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ੀਸ਼ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਰਹਿਮਤ ਹੈ। ਆਏ ਇਤਿਹਾਸ ਕਹਿੰਦਾ ਕਿ ਗੁਰੂ ਅਮਰਦਾਸ ਜੀ ਨੂੰ ਸਾਹਮਣੇ ਦੇਖ ਕੇ ਉਹ ਰਿਸ਼ਤੇਦਾਰ ਝੁਕੇ ਨਹੀਂ, ਆਉਂਦਿਆਂ ਸਾਰ ਉਹਨਾਂ ਕਬੋਲ ਬੋਲ ਕੇ ਕਿਹਾ, ਕਹਿਣ ਲੱਗੇ ਜੇ ਇਹਨੇ ਆਪਣੇ ਸਿਰ ਤੇ ਮੈਂ ਸ਼ਬਦ ਵਰਤਣ ਲੱਗਾ ਮੈਨੂੰ ਬਖਸ਼ ਦਿਓ, ਸੋਢੀ ਸੁਲਤਾਨ ਲਈ ਸ਼ਬਦ ਵਰਤੇ, ਜੇ ਇਹਨੇ ਆਪਣੇ ਸਿਰ ਤੇ ਮਿੱਟੀ ਪਾ ਲਈ ਇਹ ਘੱਟੋ ਘੱਟ ਤੁਸੀਂ ਤੇ ਖਿਆਲ ਕਰਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਕਾਹਦੀ ਪਾਈ? ਕਹਿੰਦੇ ਨੇ ਦਮਾਦ ਬਣਾਇਆ, ਆਪਣਾ ਜਵਾਈ ਬਣਾਇਆ, ਤੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਚੁਕਾਉਂਦੇ ਪਏ ਹੋ। ਦੇਖੋ ਦਮਾਦ ਬਣਾ ਕੇ ਟੋਕਰੀਆਂ ਚੁਕਵਾਣੀਆਂ, ਇਹ ਤੁਸੀਂ ਇਹਦੇ ਸਿਰ ਨੀ ਮਿੱਟੀ ਨਹੀਂ ਪਾਈ? ਇੰਨੀ ਦੇਰ ਨੂੰ ਬਾਬਾ ਬੁੱਢਾ ਸਾਹਿਬ ਆਏ ਕੋਲ, ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ ਬਾਬਾ ਜੀ ਇਹਨਾਂ ਨੂੰ ਕੀ ਪਤਾ ਇਸ ਟੋਕਰੀ ਦਾ? ਕਹਿੰਦੇ ਨੇ ਇਹ ਮਿੱਟੀ ਦੀ ਟੋਕਰੀ ਨਹੀਂ, ਤੁਹਾਡੇ ਕੋਲ ਵੇਖਣ ਵਾਲੇ ਨੇਤਰ ਨਹੀਂ, ਇਹ ਤਾਂ ਭਾਈ ਜੇਠੇ ਦੇ ਸਿਰ ਉੱਤੇ ਦੀਨ ਤੇ ਦੁਨੀ ਦਾ ਛਤਰ ਪਿਆ ਚੁਲਦਾ, ਮਿੱਟੀ ਦੀ ਟੋਕਰੀ ਨਹੀਂ ਹੈ, ਇਹ ਛਤਰ ਹੈ, ਇਹ ਛਤਰ ਹੈ, ਮਿੱਟੀ ਦੀ ਟੋਕਰੀ ਨਹੀਂ। ਤੇ ਨਾਲ ਇੱਕ ਬਚਨ ਕਹੋ ਨੇ, ਕਹਿੰਦੇ ਨੇ ਤੁਸੀਂ ਕਹਿੰਦੇ ਹੋ ਸਾਡੇ ਸਿਰ ਤੇ ਮਿੱਟੀ ਪਾ ਦਿੱਤੀ, ਪਰ ਚੇਤੇ ਰੱਖਿਓ ਜੇ ਭਾਈ ਜੇਠਾ ਸੋਢੀਆਂ ਦੇ ਘਰ ਵਿੱਚ ਨਾ ਹੁੰਦਾ, ਸ਼ਾਇਦ ਤੁਹਾਡੇ ਨਾਮ ਨੂੰ ਕੋਈ ਜਾਣੇ, ਇਸ ਭਾਈ ਜੇਠੇ ਕਰਕੇ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਜਿਹੜਾ ਉਹ ਰੋਸ਼ਨ ਰਹੇਗਾ। ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜ਼ਾਰੋ ਜ਼ਾਰ ਰੋ ਪਏ, ਹੇ ਸਤਿਗੁਰੂ ਮੈਂ ਟੋਕਰੀ ਚੁੱਕੀ, ਮੇਰੀ ਖਾਤਰ ਲੋਕ ਤੈਨੂੰ ਵੀ ਆ ਕੇ ਕਠੋਰ ਬੋਲ ਬੋਲਣ ਲੱਗੇ। ਉਸ ਵੇਲੇ ਚਰਨ ਪਕੜ ਕੇ ਕਿਹਾ, ਦਾਤਾ ਆਪ ਬਖਸ਼ਿੰਦ ਮਹਿਰਮ ਕੋ, ਇਹਨਾਂ ਨੂੰ ਸਮਝ ਕੋਈ ਨਹੀਂ, ਤੇਰੇ ਘਰ ਦੀ ਕਿਰਪਾ ਕਰੀ ਇਹਨਾਂ ਨੂੰ ਬਖਸ਼ ਦੇ। ਸੂਰਜ ਪ੍ਰਕਾਸ਼ ਵਿੱਚ ਇਹ ਬਚਨ ਲਿਖੇ ਨੇ ਕਿ ਜਦੋਂ ਗੁਰੂ ਸਾਹਿਬ ਦੀ ਟੋਕਰੀ ਦੇਖੀ, ਇਹੀ ਕਾਰਨ ਕਿ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਕਾਰ ਸੇਵਾ, ਕਾਰ ਸੇਵਾ ਦਾ ਅਰਥ ਕੀ ਹੈ? ਆਮ ਤੌਰ 'ਤੇ ਮਹਾਂਪੁਰਸ਼ ਸੇਵਾ ਕਰਦੇ ਨੇ, ਉਹਨਾਂ ਦੀ ਹਰ ਗੱਡੀ 'ਤੇ ਇਹ ਲਿਖਿਆ ਹੁੰਦਾ ਕਾਰ ਸੇਵਾ। ਗੁਰਮੁਖੋ ਕਾਰ ਦਾ ਅਖਰੀ ਅਰਥ ਵੈਸੇ ਹੈ ਕੰਮ। ਕਾਰ ਤਾਂ ਸਾਰੀ ਦੁਨੀਆ ਕਰਦੀ ਏ, ਪਰ ਕਾਰ ਦੀ ਮਜ਼ਦੂਰੀ ਵੀ ਲੋਕ ਲੈਂਦੇ ਨੇ, ਪਰ ਕੰਮ ਨੂੰ ਸੇਵਾ ਜਾਣ ਕੇ ਕਰਨਾ ਕੇਵਲ ਬਾਬੇ ਨਾਨਕ ਦਾ ਸਿੱਖ ਕਰਦਾ। ਤਾਂ ਹੀ ਇਹ ਕਾਰ ਸੇਵਾ ਹੈ, ਇਹ ਕੰਮ ਬੱਧਾ ਚੱਟੀ ਨਹੀਂ। ਸੂਰਜ ਪ੍ਰਕਾਸ਼ ਵਿੱਚ ਬਚਨ ਨੇ ਪਰਿਵਾਰ ਦੇ ਲੋਕਾਂ ਨੇ ਕਿਹਾ, ਇਹ ਵੀ ਜਨਮਿਓ ਬੰਸ ਹਮਾਰੇ, ਸਾਡੀ ਕੁੱਲ ਵਿੱਚ ਕਿਉਂ ਪੈਦਾ ਹੋ ਗਿਆ ਇਹ ਭਾਈ ਜੇਠਾ? ਲਾਜ ਗਵਾਈ ਸਰਬ ਪ੍ਰਕਾਰੇ, ਇਹਨੇ ਤਾਂ ਸਾਰੀ ਸ਼ਰਮ ਹੀ ਲਾ ਦਿੱਤੀ। ਪਿਤਕੇ ਮਰੇ ਸਦਨ ਕੋ ਤਿਆਗਾਂ, ਪਿਤਾ ਦੀ ਮੌਤ ਹੋਈ ਤੇ ਲਾਹੌਰ ਛੱਡ ਕੇ ਆ ਗਏ। ਤੇ ਸ਼ਬਦ ਪਤਾ ਕੀ ਕਹਿ, ਘਰ ਸਸੁਰਾਰ ਬਸਿਓ ਨਿਰਭਾਗਾ, ਇਸ ਮੰਦ ਭਾਗੇ ਨੇ ਸਹੁਰਿਆਂ ਘਰ ਵਿੱਚ ਆਪਣਾ ਟਿਕਾਣਾ ਬਣਾ ਲਿਆ ਹੈ। ਮੇਰੇ ਧੰਨ ਗੁਰੂ ਅਮਰਦਾਸ ਨੇ ਪਤਾ ਉੱਤਰ ਕੀ ਦਿੱਤਾ, ਜਦੋਂ ਇਹਨਾਂ ਕਿਹਾ ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੇ ਮੇਰੇ ਗੁਰੂ ਅਮਰਦਾਸ ਕਹਿਣ ਲੱਗੇ ਜੇ ਇਹ ਬੰਸ ਜਨਮ ਨਾ ਧਾਰੈ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਤੁਹਾਡੇ ਘਰ ਨਾ ਜੰਮਦਾ ਤੇ ਤੁਹਾਡੇ ਪਿੱਤਰਾਂ ਨੂੰ ਕਿੰਨੇ ਤਾਰਨਾ ਸੀ, ਇਹਦੀ ਕਮਾਈ ਕਰਕੇ ਤਾਂ ਤੁਹਾਡੀਆਂ ਕੁੱਲਾਂ ਤਰਨੀਆਂ ਨੇ। ਪਿਆਰਿਓ ਇਹ ਹੈ ਸੇਵਾ, ਚਿੱਤ ਲਾ ਕੇ ਕਰਨੀ। ਤੇ ਜਦੋਂ ਸਤਿਗੁਰੂ ਜੀ, ਕੱਲ ਨੂੰ ਵੈਸੇ ਅਰਜ਼ ਕਰਾਂਗਾ ਗੁਰੂ ਰਾਮਦਾਸ ਜੀ ਦੇ ਸੰਬੰਧੀ, ਜਦੋਂ ਹਜ਼ੂਰ ਦੇ ਸਾਹਮਣੇ ਕੋਈ ਇਹ ਆ ਕੇ ਕਹਿੰਦਾ ਸੇਵਾ ਕਰਦਿਆਂ ਫਲਾਣਾ ਲੋਕ ਸਾਨੂੰ ਟੋਕਦੇ ਨੇ, ਫਲਾਣਾ ਗੱਲਾਂ ਕਰਦਾ, ਦੇਖੋ ਸਾਡਾ ਇੱਕ ਸੁਭਾਅ ਹੈ, ਅਸੀਂ ਜਦੋਂ ਸੇਵਾ ਕਰਨੇ ਹਾਂ ਨਾ ਸਾਡਾ ਭਾਂਡਿਆਂ ਵੱਲ ਧਿਆਨ ਘੱਟ ਹੁੰਦਾ, ਅਸੀਂ ਯੱਕ ਲਖਤ ਔਗਣ ਦੇਖਾਂਗੇ ਫਲਾਣਾ ਪ੍ਰਬੰਧਕ ਇਹ, ਫਲਾਣਾ ਸੇਵਾਦਾਰ ਇਹ। ਉਹ ਗੁਰਮੁਖੋ ਆਪਾਂ ਮਿੱਟੀ ਲਾਹਣ ਆਇਆ ਕਿ ਪੰਡਾ ਚੁੱਕਣ ਵਾਸਤੇ ਆਏ? ਜੇ ਸੇਵਾ ਕਰਨੀ ਹੈ ਤੇ ਗੁਰੂ ਰਾਮਦਾਸ ਕਹਿੰਦੇ ਨੇ ਖੱਬੇ ਸੱਜੇ ਨਾ ਦੇਖ, ਇੱਕੋ ਬੇਨਤੀ ਕਰ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਸਤਿਗੁਰੂ ਕੀ ਸੇਵਾ ਸਬਲ ਹੈ ਜੇ ਕੋ ਕਰੇ ਚਿੱਤ ਲਾਏ ਆਵੇ ਚਿੱਤ ਲਾਣਾ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਲਾਖ ਪ੍ਰਭੂ ਭਾਵੇਂ ਮਾਰ। ਤੇ ਮਹਾਰਾਜ ਲੋਕ ਬਹੁਤ ਕੁਝ ਕਹਿੰਦੇ ਨੇ, ਕਹਿੰਦੇ ਨੇ ਘਰ ਵਿੱਚ ਅੱਗ ਨਹੀਂ ਬਾਲਦਾ ਮਹਾਰਾਜ, ਬਾਲਣਾ ਵਾ? ਕਹਿਣ ਲੱਗੇ ਘਰ ਵਿੱਚ ਲੱਕੜਾਂ ਫੂਕਣਾ, ਕੋਲੇ ਫੂਕਣਾ, ਕਮਾਈ ਕਰ, ਆਹ ਜੋ ਕੁਝ ਲੋਕ ਕਹਿੰਦੇ ਨੇ ਇਹਨਾਂ ਨੂੰ ਅੱਗ ਵਿੱਚ ਫੂਕ ਕੇ ਸਵਾਹ ਕਰ ਦੇ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਕਰੇ ਚਿੱਤ ਲਾਏ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਪਿਆਰਿਓ ਕੋਈ ਭਲਾ ਕਹੇ, ਕੋਈ ਭਾਵੇਂ ਚੰਗਾ ਕਹਿ ਦੇ ਭਾਵੇਂ ਬੁਰਾ ਕਹਿ ਦੇ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਢਾਰ ਤਾਂ ਅਖਰੀ ਅਰਥ ਹੁੰਦਾ ਭੇਟਾ ਕਰ ਦੇਣਾ। ਕਹਿੰਦੇ ਨੇ ਜਦੋਂ ਤਨ ਭੇਟਾ ਕਰ ਦਿੱਤਾ, ਮੱਥੇ ਟੇਕ ਕੇ ਰੱਖੀ ਹੋਈ ਚੀਜ਼ ਚੁੱਕੀ ਦੀ ਨਹੀਂ, ਇੱਕ ਵਾਰੀ ਮੱਥਾ ਟੇਕ ਦਿੱਤਾ, ਹੁਣ ਪਰਤ ਪਰਤ ਕੇ ਮੱਥਾ ਨਹੀਂ ਚੁੱਕਣਾ। ਦੇਖੋ ਅਸੀਂ ਤਾਂ ਰੋਜ਼ ਕਰਨੇ ਹਾਂ, ਟੇਕ ਵੀ ਲੈਂਦੇ ਹਾਂ ਅਤੇ ਮੱਥਾ ਚੁੱਕ ਵੀ ਲਿਜਾਂਦੇ ਹਾਂ, ਕਿਹੋ ਜੀ ਖੇਡ ਖੇ ਨਹੀਂ। ਜੇ ਟੇਕ ਦਿੱਤਾ ਹਮ ਤਨ ਦਿਓ ਹੈ ਢਾਰ, ਭੇਟਾ ਦੇ ਦਿੱਤਾ ਤਨ, ਅਤੇ ਜਿਹੜੀ ਚੀਜ਼ ਭੇਟਾ ਦਿੱਤੀ ਜਾਏ ਪਰਤ ਕੇ ਮੰਗੀ ਨਹੀਂ ਜਾਂਦੀ। ਗੁਰਮੁਖੋ ਇੱਕ ਸਿਰਫ ਪ੍ਰਮਾਣ ਹੋਰ ਦੇ ਕੇ ਅਖਰੀ ਅਰਥਾਂ ਵੱਲ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਸੇਵਾ ਕਰਨ ਵਾਲੇ ਨਾ ਇੱਕ ਦਿਨ ਗੁਰੂ ਦੀ ਹਜ਼ੂਰੀ ਵਿੱਚ ਸਦਾ ਵਸ ਜਾਂਦੇ ਨੇ। ਹਜ਼ੂਰੀ ਦੀ ਦਾਤ ਮੰਗੀਏ ਗੁਰੂ ਜੀ ਤੋਂ, ਭਾਈ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ। ਸੇਵਾ ਕਰਨ ਵਾਲਾ ਗੁਰੂ ਜੀ ਦੇ ਪੈਰਾਂ ਵਿੱਚ ਚਰਨਾਂ ਵਿੱਚ ਡਿੱਗ ਪਿਆ। ਮਣੀ ਦਾ ਅਖਰੀ ਅਰਥ ਹੈ ਵਡਿਆਈ ਤੇ ਮਨੂਰੀ ਦਾ ਅਖਰੀ ਅਰਥ ਹੈ ਸੜੇ ਹੋਏ ਲੋਹੇ ਦੀ ਮੈਲ। ਕਹਿੰਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਢਹਿ ਪਿਆ ਉਹਨੇ ਵਡਿਆਈ ਨੂੰ ਮੈਲ ਦੀ ਤਰ੍ਹਾਂ ਆਪਣੇ ਘਰੋਂ ਬਾਹਰ ਕੱਢ ਦਿੱਤਾ। ਸਾਹਿਬ ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਤੇ ਅਗਲਾ ਬਚਨ ਕੀਤਾ ਪੱਖਾ ਪਾਣੀ ਪੱਖਾ। ਇਹ ਦੋ ਸ਼ਬਦ ਆਪਣੀ ਜ਼ਿੰਦਗੀ ਵਿੱਚੋਂ ਉਹਨੇ ਧਾਰਨ ਕੀਤੇ, ਪਾਣੀ ਢੋਂਦਾ ਹੈ, ਪੱਖਾ ਫੇਰਦਾ, ਪੀਣਾ ਰੋਜ਼ ਉਹ ਚੱਕੀ ਪੀਂਦਾ, ਨਿੱਤ ਕਰੇ ਮਜ਼ੂਰੀ। ਨਾਲ ਬਚਨ ਕੀਤਾ ਤੱਪੜ ਝਾੜ ਵਿਛਾਏਂਦਾ ਚੁੱਲ ਝੋਕ ਨਾ ਝੂਰੀ। ਫਿਰ ਕਹਿਣ ਲੱਗੇ ਮੁਰਤੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਇਸ ਬਚਨ ਨੂੰ ਸਮਝਿਓ, ਚਿੱਤ ਲਾ ਕੇ ਸੇਵਾ ਕੀ, ਮੁਰਦੇ ਵਾਂਗ ਮੁਰੀਦ ਹੋ ਗਿਆ। ਪਿਆਰਿਓ ਜਿਉਂਦੇ ਅਸੀਂ ਕਹਿੰਦੇ ਹਾਂ ਮੈਨੂੰ ਪਿਆਸ ਲੱਗੀ ਪਾਣੀ ਪਿਆਓ, ਮਰੇ ਹੋਏ ਜਿੰਨੇ ਦਿਨ ਮਰਜ਼ੀ ਪੈ ਰਹਿਣ ਉਹ ਕਦੀ ਵੀ ਪਾਣੀ ਨਹੀਂ ਜੇ ਮੰਗਦੇ। ਜਿਉਂਦੇ ਅਸੀਂ ਕਹਿੰਦੇ ਹਾਂ ਸਰਦੀ ਆ ਗਈ ਮੇਰੇ ਕੱਪੜਿਆਂ ਦਾ ਪ੍ਰਬੰਧ ਕਰੋ, ਮਰੇ ਹੋਏ ਕਦੀ ਨਹੀਂ ਕਹਿੰਦੇ ਸਾਡੇ 'ਤੇ ਦੁਸ਼ਾਲੇ ਪਾਓ। ਕਹਿੰਦੇ ਨੇ ਇਹ ਤਾਂ ਮਾਲਕ ਦੀ ਮਰਜ਼ੀ ਹੈ, ਪਾਏ ਨਾ ਪਾਏ, ਮਰਿਆ ਹੋਇਆਂ ਦੀ ਤਾਂ ਮਰਜ਼ੀ ਹੀ ਕੋਈ ਨਹੀਂ। ਸਾਹਿਬ ਕਹਿੰਦੇ ਨੇ ਕਿ ਮੁਰਦੇ ਵਾਂਗ ਮੁਰੀਦ ਹੋਏ। ਮੁਰਦਾ ਨਾ ਖਾਣ ਨੂੰ ਮੰਗਦਾ ਹੈ, ਨਾ ਪਾਣ ਨੂੰ ਮੰਗਦਾ ਹੈ, ਨਾ ਉੱਡਣ ਨੂੰ ਮੰਗਦਾ ਹੈ। ਉਹ ਤਾਂ ਪਿਆਰਿਓ ਘਰ ਦਾ ਥਾਂ ਵੀ ਨਹੀਂ ਮੰਗਦਾ। ਉਹ ਕਹਿੰਦਾ ਮੈਨੂੰ ਉੱਥੇ ਛੱਡੋ ਜਿੱਥੇ ਹਜ਼ਾਰਾਂ ਸਮਾਏ ਹੋਏ ਹਨ। ਫਿਰ ਬੇਨਤੀ ਸਮਝਿਓ, ਮੁਰਦੇ ਵਾਂਗ ਮੁਰੀਦ ਹੋਏ ਕੀ ਹੈ? ਆਪਾਂ ਘਰ ਬਣਾਉਂਦੇ ਹਾਂ, ਕਹਿੰਦੇ ਹਾਂ ਆਹ ਕਮਰਾ ਮੇਰਾ, ਆਹ ਮੇਰੇ ਬੱਚਿਆਂ ਦਾ, ਆਹ ਮੇਰੇ ਬਜ਼ੁਰਗਾਂ ਦਾ। ਪਰ ਕਦੀ ਸ਼ਮਸ਼ਾਨ ਘਾਟ 'ਚ ਦੇਖਿਓ, ਆਪਣੇ ਘਰ ਵਿੱਚ ਕੋਈ ਰਿਸ਼ਤੇਦਾਰ ਆ ਜਾਏ, ਨਿਆਣੇ ਕਈ ਵਾਰੀ ਬੋਲਦੇ ਨਹੀਂ, ਪਰ ਅੰਦਰੋਂ ਅੰਦਰ ਕਹਿੰਦੇ ਨੇ ਮੇਰਾ ਕਮਰਾ ਕਿਉਂ ਮੰਨ ਲਿਆ, ਮੇਰੇ ਕਮਰੇ ਵਿੱਚ ਕਿਉਂ? ਸ਼ਮਸ਼ਾਨ ਘਾਟ ਦੇ ਸ਼ੈੱਡ ਥੱਲੇ ਜਾ ਕੇ ਪੁੱਛਿਓ ਕਿ ਜਿੰਨਿਆਂ ਦੀਆਂ ਇੱਥੇ ਅਰਥੀਆਂ ਆਈਆਂ ਸਨ, ਕਿਸੇ ਨੇ ਝਗੜਾ ਕਰਕੇ ਕਿਹਾ ਇਹ ਮੇਰੀ, ਅਸੀਂ ਇੱਕ ਕਮਰੇ ਵਿੱਚ 70 ਸਾਲ ਇਕੱਲੇ ਨਹੀਂ ਸਮਾ ਸਕਦੇ, ਅਤੇ ਸਦੀਆਂ ਹੋ ਗਈਆਂ, ਇੱਕ ਸ਼ੈੱਡ ਥੱਲੇ ਹਜ਼ਾਰਾਂ ਫੂਕੇ ਗਏ, ਕਦੀ ਕਿਸੇ ਨੇ ਆਪਣਾ ਕਬਜ਼ਾ ਹੀ ਨਹੀਂ ਕੀਤਾ। ਉਹ ਕਹਿੰਦਾ ਮੇਰੀ ਸਵਾ ਚੁੱਕੋ ਅਤੇ ਦੂਜਾ ਲੈ ਆਓ। ਇਹ ਵੀ ਮੁਰਦੇ ਵਾਂਗ ਮੁਰੀਦ ਹੋਏ, ਆਪਣਤ ਛੱਡਦਾ। ਇੱਕ ਸ਼ੈੱਡ ਥੱਲੇ ਹਜ਼ਾਰਾਂ ਸੌ ਸਕਦੇ ਨੇ, ਪਰ ਚੇਤੇ ਰੱਖੋ ਇੱਕ ਕਮਰੇ ਦੇ ਵਿੱਚ ਇੱਕ ਘਰ ਦਾ ਜੀਅ ਵੀ ਬੜਾ ਔਖਾ ਰਹਿੰਦਾ। ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ। ਭਾਈ ਸਾਹਿਬ ਜੀ, ਇੰਨੀ ਸੇਵਾ ਕਰਨ ਵਾਲੇ ਨੂੰ ਫਿਰ ਅੰਦਰੋਂ ਕੀ ਮਿਲਦਾ? ਕਹਿਣ ਲੱਗੇ ਚੰਦਨ ਹੋਵੇ ਸਿਮਲੋ, ਜਿਹੜਾ ਥੋਥਾ ਸੀ, ਫਿੱਕਾ ਸੀ, ਬੇਰਸਾ ਸੀ, ਮੇਰੇ ਗੁਰੂ ਦੇ ਸ਼ਬਦ ਨੇ ਕਿਰਤੀ ਕਿਰਪਾ, ਸੇਵਾ ਕਰਨ ਵਾਲੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ। ਚੰਦਨ ਹੋਵੇ ਸਿਮਲੋ, ਫਲ ਵਾਸ ਹਜ਼ੂਰੀ। ਗੁਰਮੁਖੋ, ਉਹਨੂੰ ਹਜ਼ੂਰੀ ਦਾ ਵਾਸ ਮਿਲਦਾ, ਹਜ਼ੂਰੀ ਦੀ ਦਾਤ ਮਿਲਦੀ ਏ। ਪੁਰਾਣੇ ਗੁਰਮੁਖ ਜਦੋਂ ਨਿਤਨੇਮ ਕਰਦੇ ਸਨ ਜਾਂ ਸ਼ੁਰੂ ਕਰਦੇ ਸਨ ਨਿਤਨੇਮ, ਅਤੇ ਇੱਕ ਬੇਨਤੀ ਕਰਦੇ ਸਨ, ਦਾਤਾ ਕਿਰਪਾ ਕਰੀ ਆਪਣੀ ਹਜ਼ੂਰੀ ਦਾ ਨੇਮ ਬਖਸ਼ੀ। ਕਿਉਂਕਿ ਕਈ ਵਾਰੀ ਮਨ ਹਜ਼ੂਰ ਵਿੱਚ ਰਹਿੰਦਾ ਨਹੀਂ, ਹਜ਼ੂਰੀ ਵਿੱਚ ਨਹੀਂ ਟਿਕਦਾ। ਤਨ ਗੁਰੂ ਦੇ ਹਜ਼ੂਰ ਬੈਠਾ, ਮਨ ਤਾਂ ਲੋਕਾਂ ਦੀਆਂ ਹਾਜ਼ਰੀਆਂ ਭਰਦਾ ਪਿਆ। ਸਤਿਗੁਰੂ ਹਜ਼ੂਰੀ ਦਾ ਨੇਮ ਬਖਸ਼ੀ, ਅਤੇ ਜਿਹੜੇ ਪਿਆਰਿਓ ਸੇਵਾ ਕਰਦੇ ਨੇ। ਅੱਜ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾ ਬਚਨ ਕਿਹਾ ਅਤੇ ਮੋਹਰ ਲਾ ਦਿੱਤੀ, ਸਫਲ ਸੇਵਾ ਕੀ, ਕਿਹੜੀਆਂ ਦਾਤਾਂ ਮਿਲਦੀਆਂ ਨੇ। ਪਹਿਲਾ ਬਚਨ ਆਪ ਜੀ ਫਿਰ ਸਰਵਣ ਕਰੋ ਕਿ ਧੰਨ ਗੁਰੂ ਅਮਰਦਾਸ ਕੀ ਸਾਡੇ 'ਤੇ ਅੱਜ ਬਖਸ਼ਿਸ਼ ਕਰਦੇ ਹਨ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਸਤਿਗੁਰੂ ਗੁਰੂ ਅਮਰਦਾਸ ਸੱਚੇ ਪਿਤਾ ਅੱਜ ਪਹਿਲਾ ਬਚਨ ਕਰਦੇ ਨੇ, ਸੰਸਾਰ ਦੇ ਲੋਕੋ, ਸਤਿਗੁਰੂ ਜੀ ਦੀ ਕੀਤੀ ਕੋਈ ਸੇਵਾ ਸਫਲ ਹੈ? ਇਹ ਨਿਫਲ ਨਹੀਂ, ਪਰ ਜੇ ਕੋਈ ਸੇਵਾ ਕਰਦਿਆਂ ਕਰਦਿਆਂ ਭਾਵਨਾ ਅੰਦਰ ਦੀ ਬਣਾ ਲਏ, ਪਰ ਸ਼ਰਤ ਜੇ ਕੋ ਕਰੇ ਚਿੱਤ ਲਾਏ, ਆਪਣਾ ਚਿੱਤ ਲਾ ਕੇ ਸੇਵਾ ਕਰੇ। ਅਤੇ ਮਹਾਰਾਜ ਕਿਵੇਂ ਚਿੱਤ ਲਾ ਕੇ? ਗੁਰੂ ਅਮਰਦਾਸ ਕਹਿਣ ਲੱਗੇ ਇਸ ਤਰ੍ਹਾਂ, ਹਸਤੀ ਸਿਰ ਜੋ ਅੰਕਸ਼ ਹੈ, ਜੇ ਕੋ ਕਰੇ ਚਿੱਤ ਲਾਏ। ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ, ਜੇ ਕੋ ਕਰੇ ਚਿੱਤ ਲਾਏ। ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਗੁਰੂ ਦੀ ਕੀਤੀ ਕੋਈ ਸੇਵਾ ਸਫਲ ਹੈ, ਜੇ ਕੋਈ ਭਾਵਨਾ ਨਾਲ ਚਿੱਤ ਲਾ ਕੇ, ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ, ਹੱਥ ਭਾਂਡਿਆਂ ਵਿੱਚ ਅਤੇ ਅੱਖਾਂ ਸੰਸਾਰ ਨੂੰ ਨਾ ਦੇਖਣ, ਯਤਨ ਕਰੀਏ ਆਪਾਂ ਇੱਥੇ ਸੇਵਾ ਕਰਨੀ ਹੈ। ਦੇਖੋ ਗੁਰਮੁਖ ਪਿਆਰੇ ਕਰਦੇ ਨੇ, ਜਦੋਂ ਸੇਵਾ ਕਰੀਏ ਅਤੇ ਯਤਨ ਕਰੀਏ, ਜੇ ਮੈਂ ਅੱਧਾ ਘੰਟਾ ਖਲੋਣਾ ਅਤੇ ਘੱਟੋ ਘੱਟ ਅੱਧਾ ਘੰਟਾ ਤਾਂ ਜ਼ਬਾਨ ਮੂੰਹ 'ਚ ਪਾ ਕੇ ਗੁਰੂ ਗੁਰੂ ਕਰ ਲਵਾਂ, ਜੇ ਆ ਗਿਆ ਵਾਂ ਤਨ ਕਰਕੇ ਸੱਚੀ ਮੁੱਚੀ ਅੰਦਰੋਂ ਚਿੱਤ ਲਾ ਕੇ ਸੇਵਾ ਕਰਾਂਗੇ। ਅਤੇ ਗੁਰੂ ਅਮਰਦਾਸ ਮੇਰ ਕਰਦੇ ਨੇ, ਇਸ ਦਾ ਫਲ ਕੀ ਮਿਲੇਗਾ?
ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿਚਹੁ ਜਾਏ।
ਸੇਵਾ ਕਰਨ ਵਾਲਾ ਗੁਰਮੁਖ, ਉਹ ਜੋ ਮਨ ਵਿੱਚ ਇੱਛੇਗਾ, ਜੋ ਉਹਦੇ ਮਨ ਦੇ ਫੁਰਨੇ ਬਣਗੇ, ਸਤਿਗੁਰੂ ਉਹਦੇ ਫੁਰਨਿਆਂ ਨੂੰ ਭਾਗ ਜ਼ਰੂਰ ਲਾਉਂਦੇ। ਮਨ ਚਿੰਦਿਆ ਫਲ ਪਾਵਣਾ, ਅਤੇ ਸਭ ਤੋਂ ਵੱਡੀ ਕਿਰਪਾ ਕੀ? ਹਉ ਮੈਂ ਵਿੱਚੋਂ ਜਾਏ, ਸੇਵਾ ਕਰਨ ਵਾਲੇ ਦੇ ਅੰਦਰੋਂ ਐਸਤਾ ਖੋਮੇ ਆਪਣੇ ਆਪ ਹੀ ਦਗਧ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਨਾ ਸੇਵਾ ਕਰਕੇ ਮਿਲੀਆਂ ਹੋਈਆਂ ਦਾਤਾਂ ਦਾ ਸਲੋਕ ਸੰਸਕ੍ਰਿਤੀ ਵਿੱਚ ਜ਼ਿਕਰ ਕੀਤਾ। ਸਾਹਿਬ ਫਰਮਾਉਂਦੇ ਨੇ ਸੇਵਾ ਕਰਨ ਵਾਲਿਆ, ਭਾਵਨਾ ਵਾਲਿਆ, ਅੱਜ ਤੂੰ ਸਭ ਤੋਂ ਪਿੱਛੇ ਤੁਰਨਾ, ਤੈਨੂੰ ਕੋਈ ਨਹੀਂ ਜਾਣਦਾ, ਤੂੰ ਸੇਵਾ ਕਰੀ। ਹੋ ਸਕਦਾ ਗੁਰੂ ਮਿਹਰ ਕਰੇ, ਅਸ ਕਿਸਲੀਅਤ ਹੈ ਕਿ ਅਚਨਚੇਤ ਸੇਵਾ ਕਰਨ ਵਾਲਿਆ ਤੂੰ ਸਭ ਦਾ ਆਗੂ ਬਣ ਜਾ। ਨਿਰਾਸ਼ ਫਿਰਨ ਵਾਲਿਆ, ਤੈਨੂੰ ਕੋਈ ਵੀ ਸਹਾਰਾ ਨਹੀਂ ਦਿੰਦਾ, ਤੂੰ ਸੇਵਾ ਕਰੀ। ਇੱਥੇ ਨਿਰ ਆਸਿਆਂ ਦੀ ਆਸ ਪੂਰੀ ਹੁੰਦੀ ਏ। ਸੇਵਾ ਕਰੀ, ਤੇਰੇ ਤਨ ਨੂੰ ਰੋਗ ਲੱਗ ਗਿਆ, ਰੋਗੀਆਂ ਦੇ ਰੋਗ ਖੰਡਨ ਹੁੰਦੇ ਨੇ, ਤੂੰ ਟਕੇ ਟਕੇ ਦੀ ਖਾਤਰ ਤੜਪਨਾ, ਸੇਵਾ ਕਰੀ। ਸੇਵਾ ਕਰਨ ਵਾਲੇ ਸਮਰਾਟ ਬਣ ਜਾਂਦੇ ਨੇ। ਇੱਥੇ ਬਸ ਨਹੀਂ, ਜੇ ਤੂੰ ਭਗਤੀ ਦੀ ਦਾਤ ਮੰਗਣੀ ਹੈ, ਮਨ ਚਿੰਦਿਆਂ ਫਲ ਪਾਵਣਾ, ਸੇਵਾ ਕਰੀ, ਤੈਨੂੰ ਭਗਤੀ ਦੀ ਦਾਤ ਮਿਲੇਗੀ। ਜੇ ਤੇਰਾ ਗਲਾ ਨਹੀਂ ਨਾ ਚੱਲਦਾ, ਤੂੰ ਭਾਵਨਾ ਨਾਲ ਸੇਵਾ ਕਰ, ਤੇਰਾ ਗਲਾ ਕੀਰਤਨ ਕਰਨ ਲੱਗ ਪਏ। ਸਾਹਿਬ ਦੇ ਬਚਨ ਨੇ, ਪਾਸ਼ੰਗ ਕਰੋਤ ਅਗਰਣੀ ਵੈ ਨਿਰਾਸੰਗ ਆਸ ਪੂਰਨੈ, ਨਿਰਦਨੰਗ ਬਹਿਨ ਤਨਵੰਤੈ ਰੋਗੀਅੰਗ ਰੋਗ ਖੰਡਣੈ, ਭਗਤਿੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕੀ ਨਾ ਲੱਭੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ? ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ। ਖੌਮੈ ਵਿੱਚੋਂ ਜਾਏ ਉਸ ਅੰਦਰੋਂ ਖੌਮੇ ਦੀ ਮੈਲ ਦਗਧ ਹੋਈ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸੁਮਾਏ।
ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਬੰਧਨ ਗੁਰੂ ਕਿਰਪਾ ਕਰਕੇ ਤੋੜ ਦਿੰਦੇ ਨੇ, ਬੰਧਨ ਸੰਸਾਰ ਦੇ ਨੇ। ਪਿਆਰਿਓ, ਕੁਛ ਬੰਧਨ ਐਸੇ ਨੇ ਜਿਹੜੇ ਕਈ ਜਨਮਾਂ ਤੋਂ ਪਏ ਨੇ, ਅਤੇ ਕੁਝ ਬੰਧਨ ਐਸੇ ਨੇ ਜਿਹੜੇ ਅਸੀਂ ਜਨਮ ਲੈ ਕੇ ਆਪ ਹੀ ਪਾਈ ਜਾਂਦੇ। ਪਰ ਜਦੋਂ ਸਤਿਗੁਰੂ ਕੀ ਸੇਵਾ ਕੋਈ ਕਰਦਾ, ਫਿਰ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ। ਜਦੋਂ ਕੋਈ ਕਹਿੰਦਾ ਦਾਤਾ ਬੰਧਨ ਪੈ ਗਏ, ਹੁਣ ਕਿਵੇਂ ਛੁੱਟਾਂਗੇ, ਫਿਰ ਗੁਰੂ ਮਿਹਰ ਕਰਦੇ ਨੇ ਸੇਵਾ ਕਰਨ ਵਾਲੇ ਨੂੰ, ਬਲ ਹੋਵਾ ਬੰਧਨ ਛੁੱਟੇ, ਸਭ ਕਿਚ ਹੋਤ ਉਪਾਏ। ਸਤਿਗੁਰੂ ਮਿਹਰ ਪੈ ਕਰਦੇ ਨੇ ਕਿ ਉਹਦੇ ਬੰਧਨ ਕੱਟੇ ਜਾਂਦੇ ਨੇ ਵਿਕਾਰਾਂ ਦੇ, ਉਹਦੇ ਬੰਧਨ ਕੱਟੇ ਜਾਂਦੇ ਨੇ ਕਰਮ ਕਾਂਡਾਂ ਦੇ, ਉਹਦੇ ਬੰਧਨ ਕੱਟੇ ਜਾਂਦੇ ਨੇ ਮੋਹ ਅਤੇ ਮਮਤਾ ਦੀਆਂ ਤੰਦਾਂ ਦੇ, ਅਤੇ ਸੱਚਾ ਵਾਹਿਗੁਰੂ ਉਹਦੇ ਕਿਰਦੇ ਵਿੱਚ ਆਸ ਹੁੰਦਾ ਹੈ।
ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਪਰਮਾਤਮਾ ਦਾ ਨਾਮ ਇਸ ਸੰਸਾਰ ਵਿੱਚ ਦੁਰਲੱਭ ਹੈ। ਅਲੱਭ ਦਾ ਅਖਰੀ ਅਰਥ ਹੀ ਕਰਾਂਗੇ ਜਿਹੜਾ ਛੇਤੀ ਕੀਤਿਆਂ ਮਿਲੇ ਨਾ, ਜਿਹਨੂੰ ਸਾਹਿਬ ਨੇ ਅਮੋਲਕ ਵੀ ਕਿਹਾ ਹੈ, ਅਲੱਭ ਵੀ ਕਿਹਾ ਹੈ ਅਤੇ ਦੁਰਲੱਭ ਵੀ ਕਿਹਾ ਹੈ। ਪਰਮਾਤਮਾ ਦਾ ਨਾਮ ਅਲੱਭ ਹੈ। ਅਤੇ ਜੇ ਪਿਆਰਿਓ ਚਲਾਕੀਆਂ ਨਾਲ, ਚੁਸਤੀਆਂ ਨਾਲ ਜਾਂ ਟਕਿਆਂ ਨਾਲ ਮਿਲਦਾ ਹੁੰਦਾ, ਸਾਰੇ ਅਮੀਰਜ਼ਾਦਿਆਂ ਦੇ ਘਰ ਵਿੱਚ ਰੱਬ ਦਾ ਨਾਮ ਹੋਣਾ ਸੀ, ਨਹੀਂ ਇਹ ਅਲੱਭ ਹੈ। ਪਰ ਮਿਲਦਾ ਪਤਾ ਕਿਵੇਂ ਮੈਂ, ਜਦੋਂ ਕੋਈ ਸਿੱਖ ਗੁਰੂ ਜੀ ਦੇ ਸਨਮੁਖ ਹੋ ਜਾਂਦਾ ਹੈ, ਨਾ ਮਿਲਣ ਵਾਲੀ ਚੀਜ਼ ਵੀ ਗੁਰੂ ਉਹਦੇ ਅੰਦਰ ਟਿਕਾ ਦਿੰਦੇ। ਮੇਰੇ ਗੁਰੂ ਰਾਮਦਾਸ ਸੱਚੇ ਪਿਤਾ ਜੀ ਨੂੰ ਨਾ ਜਦੋਂ ਇਹ ਦਾਤ ਮਿਲੀ, ਤੇ ਫਿਰ ਉਹਨਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਖੈ ਅਲੱਭ ਪਰ ਮੇਰਾ ਹੀਰ ਹੈ, ਰਤਨ ਨਾਮ ਘਰ ਬਸਿਆ ਗੁਰ ਹਾਥ ਧਰਿਓ ਮੇਰਾ। ਮਾਥਾ ਅਲੱਭ ਸੀ ਪਰ ਗੁਰੂ ਨੇ ਦੇ ਦਿੱਤਾ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ। ਮਾਥਾ ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਤਾ ਸਾਰਾ ਕਰਜ਼ਾ ਲਾ ਦਿੱਤਾ। ਗੁਰੂ ਰਾਮਦਾਸ ਕਰਜ਼ੇ ਲਾਂਦੇ ਜੀ, ਗੁਰ ਨਾਮ ਦਿਓ ਰਿਨ ਲਾਥਾ। ਮਹਾਰਾਜ ਫਿਰ ਇਹ ਜਿਹੜਾ ਤੁਹਾਨੂੰ ਦਿੱਤਾ ਕਿਤੇ ਪੈਸੇ ਨਾਲ? ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਆਇਆ, ਗੁਰੂ ਜੋਤ ਨੇ ਫਰਮਾਇਆ, ਹੱਠ ਮਜਾਹੂ ਮੈਂ ਮਾਨਕ ਲੱਦਾ। ਇਹ ਅਲੱਭ ਹੈ। ਹੱਠ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ, ਢੂਣ ਵਿਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ। ਸਾਹਿਬ ਕਹਿੰਦੇ ਨੇ ਦੁਨੀਆਂ ਵਿੱਚ ਨਾਮ ਅਲੱਭ ਹੈ, ਦੁਰਲੱਭ ਹੈ, ਅਮੋਲਕ ਹੈ। ਜੇ ਗੁਰੂ ਤਰੁੱਟ ਪਵੇ ਤੇ ਹਿਰਦੇ ਵਿੱਚ ਨਾਮ ਦਾ ਹੀਰਾ ਟਿਕਾਂਦੇ ਹਨ।
ਨਾਨਕ ਜੋ ਗੁਰ ਸੇਵਾ ਹੈ ਆਪਣਾ, ਹਾਂ ਤਿੰਨ ਬਾਲੇ ਹਾਰ ਜਾਉ।
ਧੰਨ ਗੁਰੂ ਅਮਰਦਾਸ ਸੱਚੇ ਪਿਤਾ ਜੀ ਇਸ ਸਲੋਕ ਦੀ ਸੰਪੂਰਨਤਾ ਤੇ ਮੇਰ ਕਰਦੇ ਨੇ ਕਿ ਜਿਹੜੇ ਆਪਣੇ ਗੁਰੂ ਨੂੰ ਸੇਵਦੇ ਨੇ, ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਬਲਿਹਾਰ ਜਾਂਦਾ ਵਾਂ, ਉਹਨਾਂ ਤੋਂ ਵਾਰਨੇ ਘੋਲ ਕਮਾਈ ਜਾਂਦਾ ਹਾਂ।
ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ, ਦੂਜਾ ਲੱਗੈ ਜਾਏ।
ਹੁਣ ਪਹਿਲੇ ਸਲੋਕ ਵਿੱਚ ਤਾਂ ਇੱਕ ਸਫਲ ਸੇਵਕ ਕਿਵੇਂ ਬਣੇ, ਕਿਵੇਂ ਸੇਵਾ ਕਰੇ ਤੇ ਦਾਤ ਕੀ ਮਿਲਦੀ, ਉਸ ਦਾ ਜ਼ਿਕਰ ਕੀਤਾ। ਹੁਣ ਅਗਲੇ ਸਲੋਕ ਵਿੱਚ ਕਹਿਣ ਲੱਗੇ ਕੁਝ ਐਸੇ ਵੀ ਲੋਕ ਨੇ ਜਿਹੜੇ ਆਪਣੇ ਮਨ ਦਾ ਆਪਾਂ ਮਨ ਦੀ ਮਤ ਛੱਡਣ ਨੂੰ ਤਿਆਰ ਨਹੀਂ। ਧੰਨ ਗੁਰੂ ਅਮਰਦਾਸ ਕਹਿ ਰਹੇ ਨੇ, ਬਖਸ਼ਿਸ਼ ਕਰਦੇ ਨੇ, ਮਨਮੁੱਖ ਦਾ ਮਨ ਅਜਿੱਤ ਹੈ, ਉਸ ਦਾ ਆਪਣੇ ਮਨ ਦੇ ਉੱਪਰ ਕਾਬੂ ਨਹੀਂ। ਸਤਿਗੁਰੂ ਕਿਉਂ ਅਜਿੱਤ? ਕਹਿਣ ਲੱਗੇ ਕਿਉਂਕਿ ਦੂਜੇ ਭਾਵ ਵਿੱਚ ਖਚਤ ਹੋ ਗਿਆ ਹੈ। ਜੇ ਸੱਚ ਪੁੱਛੋ ਮਨਮੁੱਖ ਦੇ ਅਖਰੀ ਅਰਥ ਤਾਂ ਇਹ ਹੀ ਨੇ ਜਿਹੜਾ ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦਾ। ਪਰ ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁਕ ਵਿੱਚ ਅਰਥ ਦਿੱਤਾ, ਕਹਿਣ ਲੱਗੇ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਕਹਿੰਦੇ ਨੇ ਮਨਮੁੱਖ ਉਹਨੂੰ ਕਿਹਾ ਜਾਂਦਾ ਜਿਹੜੇ ਪਰਮਾਤਮਾ ਦੇਣ ਵਾਲੇ ਨੂੰ ਤਾਂ ਸਮਝਣ ਤੀਲਾ, ਤੇ ਦਿੱਤੀ ਕੋਈ ਦਾਤ ਨੂੰ ਕਹਿਣ ਮੇਰੇ ਲਈ ਸਭ ਕੁਝ, ਕਹਿਣ ਲੱਗੇ ਮਨਮੁੱਖ ਬੰਦਾ ਏਕ ਹੈ। ਤੇ ਦੂਸਰਾ ਬਚਨ ਸਾਹਿਬ ਨੇ ਕਿਹਾ ਮਨਮੁੱਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਗੁਰਮੁਖੋ। ਮਨਮੁੱਖ ਮੂਲ ਤੋਂ ਭੁੱਲ ਗਿਆ, ਜਿਹੜਾ ਮੂਲ ਤੋਂ ਭੁੱਲ ਜਾਏ ਉਹਦਾ ਕਿਤੇ ਟਿਕਾਣਾ ਹੈ? ਦੇਖੋ ਜਿਹਦਾ ਮੂਲ ਹੀ ਕੱਟਿਆ ਜਾਏ ਉਹਦੇ ਫੁੱਲ ਕਿਤੇ ਹਰੇ ਰਹਿ ਜਾਣੇ। ਸਾਹਿਬ ਕਹਿੰਦੇ ਨੇ ਮਨਮੁੱਖ ਬੰਦੇ ਦਾ ਮਨ ਅਜਿੱਤ, ਹਠੀ, ਆਪ ਹੁਦਰਾਪਨ, ਆਪਣੀ ਖੈਂਕੜ ਤੇ ਉਹ ਜਿੰਦਾ ਹੈ।
ਕਿਸਨੋ ਸੁਖ ਸੁਪਨਾ ਨਹੀਂ, ਦੁਖੇ ਦੁਖ ਵਿਹਾਰੇ।
ਇਹੋ ਜੈ ਮਨਮੁੱਖ ਬੰਦੇ ਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਦੁੱਖ ਵਿੱਚ, ਸਾਰੀ ਜ਼ਿੰਦਗੀ ਪਾਪਾਂ ਵਿੱਚ ਨਿਕਲ ਗਏ, ਉਹਨੂੰ ਨਾ ਰਾਤ ਸੁੱਖ ਦੀ ਨੀਂਦ ਤੇ ਨਾ ਉਹਦੇ ਦਿਨ ਦਾ ਟਿਕਾ, ਦਿਨੇ ਵੀ ਸ਼ਾਂਤੀ ਨਹੀਂ, ਰਾਤ ਵੀ ਨੀਂਦ ਚੰਗੀ ਨਹੀਂ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਕਹਿੰਦੇ ਨੇ ਬੰਦਿਆ ਗੁਰੂ ਦੀ ਮੱਤ ਦੇ ਭੈ ਥੱਲੇ ਰਹਿ ਕੇ ਸਵੇਰੇ ਇਹੋ ਜਿਹਾ ਕੋਈ ਵੀ ਕੰਮ ਨਾ ਕਰੀ ਕਿ ਜਿਹਦੇ ਕਰਕੇ ਰਾਤ ਤੈਨੂੰ ਨੀਂਦ ਨਾ ਪਏ। ਸਵੇਰੇ ਇਹੋ ਜਿਹਾ ਕੰਮ ਨਾ ਕਰ ਲਈ ਕਿ ਰਾਤ ਤੈਨੂੰ ਨੀਂਦ ਨਾ ਪਏ, ਤੇ ਰਾਤ ਇਹੋ ਜਿਹਾ ਕੁਕਰਮ ਨਾ ਕਰੀ ਕਿ ਸਵੇਰੇ ਕਿਸੇ ਨੂੰ ਮੂੰਹ ਵਿਖਾਣ ਜੋਗਾ ਨਾ ਰਹੇ। ਪਰ ਮਨਮੁੱਖ ਬੰਦਾ ਉਹਦੇ ਅੰਦਰ ਇਹ ਟਿਕਾ ਨਹੀਂ, ਦਿਨੇ ਵੀ ਸਾਰਾ ਉਹਨਾਂ ਨੂੰ ਤਾਂ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੂਲਾਂ ਸੇਤੀ ਦਿਹੋ ਗਿਆ। ਵਾਹਿਗੁਰੂ ਕਹਿਣ ਲੱਗੇ ਉਸ ਦੁੱਖਾਂ ਸੇਤੀ ਦਿਹੋ ਗਿਆ, ਸੂਲਾਂ ਸੇਤੀ ਰਾਤ, ਸਾਰਾ ਦਿਨ ਦੁੱਖ ਵਿੱਚ ਨਿਕਲ ਗਿਆ ਬਾਬਾ ਫਰੀਦ ਜੀ। ਦੁੱਖਾਂ ਸੇਤੀ ਦਿਹੋ ਗਿਆ, ਸੂਲਾਂ ਸੇਤੀ ਰਾਤ, ਫਿਰ ਵੀ ਮਰਜ਼ੀ ਕਰਦਾ ਪਿਆ ਸੀ ਤੇ ਗੁਰੂ ਤਾਂ ਕਹਿ ਰਿਹਾ ਸੀ ਖੜਾ ਪੁਕਾਰੈ ਪਾਤਨੀ ਬੇੜਾ ਕਪਰਵਾਹਤ। ਸਾਰਾ ਦਿਨ ਦੁੱਖਾਂ ਵਿੱਚ, ਰਾਤ ਸੂਲਾਂ ਤੇ, ਮਨਮੁੱਖ ਬੰਦੇ ਨੂੰ ਨੀਂਦ ਨਹੀਂ ਪੈਂਦੀ, ਸੁਪਨੇ ਵਿੱਚ ਵੀ ਉਹਨੂੰ ਆਤਮਕ ਸੁੱਖ ਨਹੀਂ।
ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ।
ਸਤਿਗੁਰੂ ਨੇ ਇੱਕ ਇੱਥੇ ਹੋਰ ਵੀ ਨਖੇੜਾ ਕਰ ਦਿੱਤਾ, ਕਹਿਣ ਲੱਗੇ ਘਰ ਘਰ ਪੜ, ਜਿਹੜੇ ਘਰ ਘਰ ਵੀ ਜਾ ਕੇ ਪੰਡਿਤ ਪੜ੍ਹਦੇ ਨੇ, ਪੋਥੀਆਂ ਪੜ੍ਹ ਕੇ ਸੁਣਾਉਂਦੇ ਨੇ। ਸਾਹਿਬ ਕਹਿੰਦੇ ਨੇ ਉਹ ਥੱਕ ਗਏ, ਭੇਖਧਾਰੀ ਭੇਖ ਕਰਕੇ ਥੱਕ ਗਏ ਕਿ ਘਰ ਘਰ ਵਿੱਚ ਪੜ੍ਹਨ ਵਾਲਿਆਂ ਦੇ ਅੰਦਰ ਟਿਕ ਗਏ ਨੇ। ਗੁਰਮੁਖੋ ਦੇਖੋ ਜਿਹੜੀ ਗੁਰਮਤ ਦੀ ਰੋਸ਼ਨੀ ਹੈ ਨਾ, ਖਿਮਾ ਕਰਿਓ, ਗੁਰਮਤ ਦਾ ਅਰਥ ਚੋਖਾ ਉੱਚੀ ਬੋਲ ਕੇ ਵਿਚਾਰਾਂ ਕਰਨਾ ਨਹੀਂ, ਮੈਨੂੰ ਬਖਸ਼ ਦਿਆ ਜੀ। ਗੁਰਮਤ ਦਾ ਅਰਥ ਚੋਖੀ ਲੱਛੇਦਾਰ ਸ਼ਬਦਾਵਲੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਨਹੀਂ, ਅਤੇ ਗੁਰਮਤ ਦਾ ਅਰਥ ਕੇਵਲ ਸੁਰੀਲੇ ਗਲੇ ਨਾਲ ਲੋਕਾਂ ਨੂੰ ਕੀਲਣਾ ਨਹੀਂ। ਚੌਂਕ ਵਿੱਚ ਜਾਂਦੇ ਹੋ, ਮਦਾਰੀ ਦੀ ਖੇਡ ਕਰਨ ਵਾਲੇ ਦੇ ਲਫ਼ਜ਼ਾਂ ਵਿੱਚ ਦਮ ਹੈ, ਉਹ ਲੰਘਦੇ ਲੋਕਾਂ ਨੂੰ ਰੋਕ ਲੈਂਦਾ ਹੈ। ਜੇ ਗਲੇ ਦੀ ਗੱਲ ਕਰੋ ਤਾਂ ਵੇਸ਼ਵਾ ਦਾ ਗਲਾ ਵੀ ਬੜਾ ਸੁਰੀਲਾ ਹੈ। ਗੁਰਮਤ ਕੀ ਕਹਿ? ਗੁਰਮਤ ਕੇਵਲ ਅੱਖਰ ਤੇ ਗਲਾ ਨਹੀਂ, ਗੁਰਮਤ ਤਾਂ ਉਹ ਹੈ ਜੋ ਗੁਰੂ ਨੇ ਕਿਹਾ, ਜੋ ਪੜ੍ਹਿਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ। ਦੇਖੋ ਸ਼ਬਦ ਬੜੇ ਕੀਮਤੀ ਨੇ। ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਅਸੀਂ ਕਈ ਵਾਰੀ ਉਸ ਸ਼ਬਦ ਨੂੰ ਪੰਡਿਤ ਵੱਲ ਲੈ ਜਾਂਦੇ ਹਾਂ ਅਤੇ ਕੋਈ ਸ਼ੱਕ ਨਹੀਂ ਉਸ ਵਕਤ ਕੇਵਲ ਉਹ ਪੜ੍ਹ ਪੜ੍ਹ ਕੇ ਅੰਦਰ ਭਰਦਾ ਸੀ ਅਤੇ ਕਮਾਈ ਕਹਿ ਨਹੀਂ ਸੀ। ਉਹਨਾਂ ਕਿਹਾ, ਦੇਖ ਭਾਈ ਤੂੰ ਸਿਆਣਾ ਬਣ, ਆ ਜਿਹੜੇ ਪਾਸੇ ਤੂੰ ਲੋਟਾ ਲੁਟੇਰਾ ਬਣ ਕੇ ਤੁਰ ਪਿਆ ਨਾ, ਆਪ ਤਾਂ ਡੁੱਬੇਗਾ, ਤੇਰੇ ਨਿਆਣੇ ਵੀ ਡੁੱਬ ਜਾਣੇ ਨੇ। ਹੁਣ ਇੱਥੇ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਪਰ ਬਾਬਾ ਜੀ ਨੇ ਕਿਹਾ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਹੁਣ ਪਰਿਵਾਰ ਕਿਉਂ ਡੁੱਬੇ? ਡੁੱਬੇ ਤਾਂ ਉਹ ਜਿਹੜਾ ਕੁਮਤ ਲੱਗਾ। ਕਹਿਣ ਲੱਗੇ, ਪੰਡਿਆ ਕੁਮਤ ਇਸ ਕਰਕੇ ਲੱਗਾ, ਰੱਬ ਦੇ ਗੱਲ ਦਾ ਵਪਾਰ ਕਰਨ ਲੱਗ ਪਿਆ, ਝੂਠ ਬੋਲ ਕੇ ਦਗਾ ਫਰੇਬ ਕਰਕੇ ਜੋ ਕੁਝ ਕਮਾ ਕੇ ਬੱਚਿਆਂ ਨੂੰ ਖਵਾਉਣਾ, ਮਤ ਉਹਨਾਂ ਦੀ ਵੀ ਮਾਰੀ ਜਾਣੀ, ਪਰਿਵਾਰ ਸਮੇਤ ਹੀ ਗਲੇਗਾ। ਕਿਹਾ ਜੀ, ਦੇਖੋ ਗੱਲਾਂ ਤਾਂ ਰੱਬ ਦੀਆਂ ਕਰਦਾ ਹੈ ਨਾ, ਭਾਵੇਂ ਦਾ ਜੀਵਨ ਅਸੀਂ ਹੁਣ ਅੱਜ ਇਹ ਕਹਿੰਦੇ ਹਾਂ ਨਾ, ਜੀਵਨ ਨੂੰ ਛੱਡੋ, ਗੱਲ ਤਾਂ ਬੜੀ ਸੋਹਣੀ ਕਰਦਾ। ਕਬੀਰ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਗਧਾ ਲੱਦਿਆ ਜਾਂਦਾ ਸੀ, ਉਹਦੇ 'ਤੇ ਲੱਦਿਆ ਕੀਮਤੀ ਚੰਦਰ, ਹਜ਼ਾਰਾਂ ਰੁਪਈਆਂ ਦੀ ਕੀਮਤੀ ਲੱਕੜ। ਕਿਸੇ ਨੇ ਕਿਹਾ, ਬੜਾ ਚੰਗਾ ਹੈ, ਅੱਜ ਤਾਂ ਦੇਖ ਤੇਰੀ ਪਿੱਠ ਉੱਤੇ ਹਜ਼ਾਰਾਂ ਰੁਪਈਆਂ ਦਾ ਚੰਦਨ। ਗਧੇ ਨੇ ਕਿਹਾ, ਮੇਰੇ ਲਈ ਚੰਦਨ ਦੀ ਕੋਈ ਕੀਮਤ ਨਹੀਂ, ਇਹਨੂੰ ਲਾਹ ਕੇ ਕੋਲਾ ਲੱਦ ਦਿਓ, ਮੈਂ ਤਾਂ ਭਾਰ ਹੀ ਢੋਣਾ ਹੈ। ਗੁਰਮੁਖੋ, ਜੇ ਕਮਾਈ ਨਹੀਂ, ਸ਼ਬਦ ਨਹੀਂ, ਤੇ ਸ਼ਬਦ ਵੀ ਕਿਤੇ ਸਾਡੇ ਵਾਸਤੇ ਬੋਝ ਤਾਂ ਨਹੀਂ? ਸਾਹਿਬ ਨੇ ਕਿਹਾ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਜੰਦਨ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਫਿਰ ਸਾਡੇ ਲਫਜ਼ ਵੀ ਚੇਂਜ ਹੁੰਦੇ ਨੇ, ਅਮੀਰ ਲਈ ਸ਼ਬਦ ਖੋਰ ਨੇ, ਗਰੀਬ ਲਈ ਸ਼ਬਦ ਖੋਰ ਨੇ। ਅਮੀਰ ਗੁਰਮੁਖ ਹੈ ਅਤੇ ਗਰੀਬ ਨੂੰ ਤਾਂ ਕੋਈ ਬੰਦਾ ਸਿੱਖ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਖਿਮਾ ਕਰਿਓ। ਸਾਹਿਬ ਨੇ ਕਿਹਾ, ਘਰ ਘਰ ਜਾ ਕੇ ਪੋਥੀਆਂ ਪੜ੍ਹਨੇ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਣਾੜੇ ਜਾਈ। ਬਾਬਾ ਜੀ ਨੇ ਇੱਕ ਬਚਨ ਕਿਹਾ ਸੀ ਪੜ੍ਹਨੇ ਆ, ਰਾਮਕਲੀ ਰਾਗ ਵੀ ਸ਼ਬਦ ਦੇ ਮੁੱਖ ਤੇ ਪੜ੍ਹਤਾ ਟੀਕਾ ਸਹਿਤ, ਕਿਰਦਾ ਰਾਮ ਨਹੀਂ ਨਹੀਂ ਪੂਰਨ ਰਹਿਤ, ਦਿਲੀ ਦੀਪਕ ਨਾ ਨਾਮ ਤੇ ਨਾ ਰਹਿਤ। ਫਿਰ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਖੱਟ ਕਰਮਾਂ, ਛੇ ਤਰ੍ਹਾਂ ਦੇ ਕਰਮ ਵੀ ਕਰਦਾ, ਅਰ ਆਸਣ ਧੋਤੀ, ਨਾਲ ਆਸਣ ਰੱਖਦਾ ਪੂਜਾ ਕਰਨ ਵਾਲਾ, ਤੇ ਧੋਤੀਆਂ ਵੀ ਦੋ। ਕਹਿਣ ਲੱਗੇ, ਭਾਗਟ ਗ੍ਰਹਿ ਪੜ੍ਹੈ ਨਿਤ ਪੋਥੀ, ਅਮੀਰ ਦੇ ਘਰ ਜਾ ਕੇ ਨਾਮ ਦੀਆਂ ਗੱਲਾਂ ਸੁਣਾਉਂਦਾ, ਕੀ ਉਹ ਰੱਬ ਲਈ? ਖੱਟ ਕਰਮਾਂ ਅਰ ਆਸਣ ਧੋਤੀ, ਭਾਗਟ ਗ੍ਰਹਿ ਪੜ੍ਹੈ ਨਿਤ ਪੋਥੀ, ਮਾਲਾ ਫੇਰੈ ਰਾਮ ਰਾਮ ਕਹਿੰਦਾ, ਮੈਂ ਇੰਨੀਆਂ ਮਾਲਾ ਤੁਹਾਡੇ ਨਾਂ ਤੇ ਜਪ ਦਿੱਤੀਆਂ, ਮੰਗੈ ਵਿਭੂਤ ਤੇ ਇੰਨੀਆਂ ਮਾਲਾਂ ਦੀ ਭੇਟਾ ਇੰਨੀ। ਬਾਬਾ ਜੀ ਕਹਿੰਦੇ ਨੇ, ਇਹ ਵਿਦ ਕੋਈ ਨਾ ਤਰਿਓ ਮੀਂਹ ਤੋਂ, ਮੇਰੇ ਮਿੱਤਰਾ ਕਮਾਈ ਜਾਂ ਮਾਲਾ, ਰੱਬ ਦੇ ਦਰ ਤੇ ਖੁਸ਼ੀ ਨਹੀਂ ਮਿਲੇਗੀ। ਸਾਹਿਬ ਕਹਿੰਦੇ ਨੇ, ਘਰ ਘਰ ਵਿੱਚ ਪੰਡਿਤ ਪੜ੍ਹਦੇ ਪਏ ਨੇ, ਵਿਦਵਾਨ ਪੜ੍ਹਦੇ ਪਏ ਨੇ, ਭੇਖ ਧਾਰੀ ਭੇਖ ਕਰ ਰਹੇ ਹਨ,
ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ।
ਇਹ ਮਨ ਵਸ ਵਿੱਚ ਨਹੀਂ ਆਉਂਦਾ ਪਿਆ, ਕਿਉਂਕਿ ਇਸ ਕਰਕੇ ਵਸ ਨੇ ਆਇਆ ਕਰਮ ਤੇ ਕੀਤੇ। ਹੁਣ ਪੜ੍ਹੇ ਵੀ ਧਰਮ, ਤੀਰਥਾਂ ਤੇ ਵੀ ਗਏ, ਭੇਖ ਵੀ ਧਾਰਨ ਕੀਤੇ, ਸਿੱਧਾਂ ਨੇ ਸਮਾਧੀਆਂ ਵੀ ਲਾਈਆਂ, ਕਿਉਂ ਨਹੀਂ ਮਨ ਕਾਬੂ ਆਉਂਦਾ? ਕਿਉਂਕਿ ਅਸੀਂ ਖੁੱਡ ਮਾਰਨੇ ਆ, ਸੱਪ ਨਹੀਂ ਮਾਰਦੇ। ਖੁੱਡ ਮਾਰਨ ਨਾਲ ਸੱਪ ਕਦੀ ਨਹੀਂ ਮਰਦਾ, ਕੁੰਜ ਦੇ ਛੱਡਣ ਨਾਲ ਸੱਪ ਦੀ ਜ਼ਹਿਰ ਨਹੀਂ ਉਤਰਦੀ। ਕਰਮ ਕਾਂਡ ਕਰਨੇ ਤਾਂ ਮਨ ਨੂੰ ਖੁੱਡਾਂ ਮਾਰਨੀਆਂ ਨੇ, ਤੇ ਪਿਆਰਿਓ ਜਿੰਨੀ ਦੇਰ ਤੱਕ ਸੱਪ ਨਹੀਂ ਮਾਰਾਂਗੇ, ਖੁੱਡ ਮਾਰਨ ਨਾਲ ਕੁਛ ਨਹੀਂ ਬਣਨਾ। ਸਾਹਿਬ ਕਹਿੰਦੇ ਨੇ, ਇਹਨੇ ਕਰਮ ਕੀਤੇ ਪਰ ਮਨ ਕੀ ਮੈਲ ਨਾ ਉਤਰੇ, ਇਹ ਵਿਦ ਜੇ ਲੱਖ ਯਤਨ ਕਰਾਏ। ਭੇਖ ਧਾਰੀ ਹਠੀ ਤੀਰਥ ਇਸ਼ਨਾਨੀ, ਕਰਮ ਕਰਕੇ ਵੀ ਆਪਣੇ ਮਨ ਨੂੰ ਨਹੀਂ ਜਿੱਤ ਸਕੇ।
ਭੇਖ ਧਾਰੀ ਭੇਖ ਕਰ ਥੱਕੇ, ਅੱਠ ਸੱਠ ਤੀਰਥ ਨਹਾਏ।
ਕਿਸੇ ਨੇ ਭਗਵੇ, ਕਿਸੇ ਨੇ ਚਿੱਟੇ, ਕਿਸੇ ਨੇ ਕਾਲੇ, ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ। ਕਈਆਂ ਨੇ ਇਹ ਸੋਚ ਲਿਆ, ਮੈਂ ਨਗਨ ਪੈਰ ਤੁਰਨਾ, 68 ਤੀਰਥਾਂ ਦਾ ਇਸ਼ਨਾਨ ਕਰਨਾ ਹੈ।
ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ।
ਇੰਨੇ ਕਰਮ ਕਰਕੇ ਵੀ ਇਹ ਨਹੀਂ ਸਮਝ ਪਈ ਮਨ ਹੈ ਕੀ, ਕਿਉਂਕਿ ਮਨ ਵੱਲ ਤਾਂ ਵੇਖੀ ਨਹੀਂ। ਬਾਹਰ ਕੇਵਲ ਤੱਕੀ ਜਾਂਦੇ ਹਾਂ। ਕੱਲ੍ਹ ਵੀ ਸਤਿਗੁਰੂ ਦਾ ਬਚਨ ਆਇਆ ਸੀ ਨਾ ਕਿ ਅੱਖਾਂ ਦੂਜਿਆਂ ਦੇ ਚਿਹਰੇ ਦੇਖਦੀਆਂ ਨੇ, ਆਪਣਾ ਆਪ ਨਹੀਂ ਦਿਸਦਾ। ਜੇ ਸਹੀ ਅਰਥਾਂ ਵਿੱਚ ਬੰਦਾ ਆਪਣੇ ਅੰਦਰ ਝਾਤੀ ਮਾਰਨ ਲੱਗ ਪਵੇ ਨਾ, ਤਾਂ ਸ਼ਾਇਦ ਇਹਦੇ ਅੱਧੇ ਕਲੇਸ਼ ਆਪਣੇ ਆਪ ਹੀ ਕੱਟੇ ਜਾਣ। ਸਾਹਿਬ ਨੇ ਬਾਣੀ ਵਿੱਚ ਕਿਹਾ ਨਾ, ਬੰਦੇ ਖੋਜ ਦਿਲ ਹਰ ਰੋਜ਼, ਦੂਜੇ ਦਾ ਨਹੀਂ ਆਪਣਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸਾਹਿਬ ਕਹਿੰਦੇ ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹ ਹੀ ਠੌਰ ਮੁਕਾਮ, ਆਪਣੇ ਅੰਦਰ ਨੂੰ ਖੋਜ। ਪਰ ਇੰਨੇ ਕਰਮ ਕੀਤੇ, ਮਨ ਦਾ ਪਤਾ ਹੀ ਕੋਈ ਨਹੀਂ, ਕਈਆਂ ਨੂੰ ਤਾਂ ਸਮਝ ਹੀ ਕੋਈ ਨਹੀਂ। ਮਨ ਹੈ ਕਿ ਟਿਕਾ ਦੀ ਗੱਲ ਤਾਂ ਬੜੀ ਦੂਰ ਦੀ, ਕਿਉਂਕਿ ਜੇ ਮਨ ਦੀ ਸਮਝ ਕੋਈ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਨਾਮ ਰਸੀਏ ਦੀ ਕੀਮਤ ਕੀ ਹੈ, ਸ਼ਬਦ ਦੀ ਕੀਮਤ ਕੀ ਹੈ। ਸਾਹਿਬ ਕਹਿੰਦੇ ਨੇ ਕਰਮ ਬੜੇ ਕੀਤੇ ਪਰ ਮਨ ਦੀ ਸਾਰ ਨਹੀਂ ਜਾਣੀ।
ਗੁਰ ਪ੍ਰਸਾਦੀ ਭਉ ਪਿਆ
ਜੀ,
ਵੱਡ ਭਾਗ ਵਸਿਆ ਮਨ ਆਏ।
ਜਿਨ੍ਹਾਂ ਉੱਤੇ ਗੁਰ ਪ੍ਰਸਾਦੀ, ਗੁਰੂ ਜੀ ਦੀ ਕਿਰਪਾ ਹੋ ਗਈ, ਉਹਨਾਂ ਦੇ ਮਨ ਵਿੱਚ ਭੈ ਆ ਗਿਆ। ਪਿਆਰਿਓ, ਦੋ ਤਰ੍ਹਾਂ ਦਾ ਭੈ ਹੈ, ਇੱਕ ਹੈ ਸੰਸਾਰ ਦਾ ਭੈ ਅਤੇ ਦੂਸਰਾ ਹੈ ਗੁਰੂ ਦਾ, ਪਰਮੇਸ਼ਵਰ ਦਾ ਭੈ। ਅਸੀਂ ਕਹਿੰਦੇ ਹਾਂ ਵੀ ਡਰ ਬੜਾ ਮਾੜਾ ਹੈ, ਸੰਸਾਰ ਦਾ ਡਰ ਬਹੁਤ ਮਾੜਾ ਹੈ, ਮੌਤ ਦਾ ਡਰ ਬਹੁਤ ਮਾੜਾ ਹੈ, ਪਰ ਕਬੀਰ ਭਲੀ ਭਈ ਜੋ ਭਉ ਪਰਿਆ ਦਿਸ਼ਾ ਗਈ ਸਭ ਭੂਤ। ਕਹਿਣ ਲੱਗੇ ਚੰਗਾ ਹੋਇਆ ਮੇਰੇ ਦਾਤਾ, ਮੇਰੇ ਮਨ 'ਚ ਭੈ ਪੈਦਾ ਕੀਤਾ ਹੀ, ਕਿਉਂਕਿ ਡਰੇ ਹੋਏ ਬੰਦੇ ਨੂੰ ਮੌਤ ਦਾ ਡਰ ਹੋਵੇ ਤਾਂ ਦੁਸ਼ਮਣ ਵੀ ਭੁੱਲ ਜਾਂਦੇ ਨੇ। ਜਿੱਦਣ ਰੱਬ ਦਾ ਡਰ ਆਇਆ ਤਾਂ ਦੁਨੀਆਂ ਦੀਆਂ ਸਾਰੀਆਂ ਵਾਸ਼ਨਾ ਹੀ ਭੁੱਲ ਗਈਆਂ। ਪਰਮਾਤਮਾ ਦਾ ਡਰ ਆਇਆ ਤਾਂ ਸਮਝ ਪੈ ਗਈ ਕਿ ਮਨਾ ਕਿ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਜਿੱਦਣ ਸਮਝ ਪੈ ਗਈ ਪਰਮਾਤਮਾ ਨੇੜੇ ਵੇ, ਫਿਰ ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਇਹ ਬਚਨ ਪੜ੍ਹੇ ਕਿ ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਾਂ ਛਪਾਵੈ। ਇਹ ਨਿਰਮਲ ਭਉ ਹੈ। ਸਾਹਿਬ ਕਹਿੰਦੇ ਨੇ ਤੁਸੀਂ ਕਿਰਪਾ ਕਰਕੇ ਜਿਹਦੇ ਅੰਦਰ ਨਿਰਮਲ ਭਉ ਪੈਦਾ ਕੀਤਾ ਹੈ,
ਭੈ ਪਿਆ ਮਨ ਵਸ ਹੋਆ, ਹਉ ਮੈਂ ਸ਼ਬਦ ਜਲਾਏ।
ਜਿਸ ਬੰਦੇ ਦਾ ਅੰਦਰ ਪਰਮਾਤਮਾ ਦੇ ਭੈ ਵਿੱਚ ਆ ਗਿਆ, ਚੇਤੇ ਰੱਖੋ ਉਹ ਮਨ ਵਸ ਵਿੱਚ ਕਰ ਲੈਂਦਾ ਹੈ। ਜਿਹੜੇ ਢੀਠਪਨ ਵਰਤਰਦੇ ਨੇ, ਸੰਸਾਰ ਤੋਂ ਡਰਦੇ ਨੇ, ਰੱਬ ਤੋਂ ਨਹੀਂ ਡਰਦੇ, ਉਹਨਾਂ ਦਾ ਮਨ ਕਦੀ ਵਸ ਨਹੀਂ ਹੁੰਦਾ। ਮਨ ਵਸ ਉਹਨਾਂ ਦਾ ਜਿਹੜੇ ਗੁਰੂ ਦੇ ਭੈ ਵਿੱਚ ਰਹਿੰਦੇ ਨੇ, ਤੇ ਉਹਨਾਂ ਆਪਣੇ ਮਨ ਨੂੰ ਜਿਤਨਾ ਕੀਤਾ ਹੈ।
ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ।
ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ, ਜਿਹੜੇ ਸੱਚ ਵਿੱਚ ਰੰਗੇ ਨੇ, ਉਹਨਾਂ ਅੰਦਰ ਕੋਈ ਮੈਲ ਨਹੀਂ। ਪਿਆਰਿਓ, ਉਹ ਨਿਰਮਲ ਨੇ, ਜੋਤੀ ਜੋਤ, ਉਹ ਉਸ ਪਰਮ ਪਿਤਾ ਪਰਮੇਸ਼ਵਰ ਪਰਮ ਜੋਤ ਵਿੱਚ ਆਪਣੀ ਆਤਮਾ ਨੂੰ ਅਭੇਦ ਕਰ ਚੁੱਕੇ ਨੇ। ਜਿਹੜੇ ਨਿਰਮਲੇ ਨੇ ਨਾ, ਨਿਰਮਲ ਨੇ ਜਿਹੜੇ, ਉਹਨਾਂ ਦੇ ਨਾਲ ਗੁਰੂ ਹੈ। ਜਿਹੜੇ ਨਿਰਮਲ ਨੇ, ਉਹਨਾਂ ਨੂੰ ਗੁਰੂ ਆਪ ਆਵਾਜ਼ਾਂ ਮਾਰਦਾ। ਅਸੀਂ ਕਬੀਰ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਅਗਲਾ ਬਚਨ ਹੈ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ। ਕਬੀਰ, ਹੁਣ ਇਹਦਾ ਭਾਵ ਕੀ? ਅਖਰੀ ਅਰਥਾਂ ਇਹੀ ਨੇ ਕਿ ਮਨ ਨਿਰਮਲ ਹੋ ਗਿਆ ਗੰਗਾ ਦੇ ਪਾਣੀ ਦੀ ਤਰ੍ਹਾਂ। ਪਰ ਉੱਥੇ ਇੱਕ ਪੱਖ ਲੈਣਾ, ਇਹਦਾ ਅਰਥ ਇਹ ਨਹੀਂ ਕਿ ਗੰਗਾ ਦਾ ਪਾਣੀ ਜਿਹੜਾ ਉਹਦੀ ਨਿਰਮਲਤਾਈ ਨੂੰ ਬਹੁਤ ਉੱਚਤਾ ਅੰਦਰ ਦੀ ਦਈਏ। ਉਹ ਤਾਂ ਇਹ ਵੀ ਕਹਿੰਦੇ ਨੇ ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੁਰ ਗਵਾਈ। ਗੁਰੂ ਰਾਮਦਾਸ ਜੀ ਕਹਿਣ ਲੱਗੇ ਦੇਖੋ ਮਨ ਨਿਰਮਲ ਹੋ ਗਿਆ, ਰੱਬ ਪਿੱਛੇ ਆ ਗਿਆ, ਹੁਣ ਇਹਦਾ ਭਾਵ ਕੀ? ਜਦੋਂ ਮੈਲ ਸੀ ਆਪਣਾ ਮਨ ਨਹੀਂ ਸੀ ਟਿਕਦਾ, ਗੁਰੂ ਕਹਿੰਦੇ ਸਾਂ ਤੇ ਫੁਰਨਾ ਕਾਮ ਦਾ, ਸੇਵਾ ਕਰਨ ਵੱਲ ਜਾਣਾ ਤੇ ਫੁਰਨੇ ਮੋਹ ਦੇ। ਕਹਿੰਦੇ ਨੇ ਜਿੰਨੀ ਦੇਰ ਤੱਕ ਮੈਲ ਸੀ ਮੈਂ ਰੱਬ ਨੂੰ ਆਵਾਜ਼ਾਂ ਮਾਰਦਾ ਰਿਹਾ, ਜਿੱਦਣ ਨਿਰਮਲ ਹੋਇਆ ਤੇ ਗੁਰੂ ਜਪਣ ਦੀ ਲੋੜ ਨਾ ਪਈ, ਰਾਤ ਸੁੱਤਿਆਂ ਵੀ ਗੁਰੂ ਗੁਰੂ ਦੀ ਆਵਾਜ਼ ਆਈ ਜਾਏ, ਜਿੱਥੇ ਬਹਿਣਾ ਉੱਥੇ ਸ਼ਬਦ, ਥੋੜ੍ਹਾ ਜਿਹਾ ਟੇਕ ਕੇ ਬਹਿਣਾ ਕੀਰਤਨ ਵਿੱਚ ਫਿਰ ਗੁਰੂ, ਰਾਤ ਨੂੰ ਸੌਂਦਿਆਂ ਉੱਠਣਾ ਕਿਉਂਕਿ ਉੱਥੇ ਫਿਰ ਪਰਮਾਤਮਾ ਆਵਾਜ਼ਾਂ ਮਾਰਦਾ।
जिज्ञासु हो, अभेद हो गए। साहब कहते जिन्हां दे मन निर्मल हो गए वो सच्चे वाहगुरु विच अभेद होए खन।
सतगुर मिलाए ना पाया, नानक सुख सुमाए।
सतगुरु समरथ मिले ते अमोलक नाम दा कीरा, नाम दी दात मिली। ते साहब कहते ने उस सुख दी प्राप्ति होई जिस सुख नू अनेकां लोक लोचदे ने, आत्मक सुख मिलिया है।
पौड़ी ए भूपत राणे रंग, दिन चार सुहावना।
पौड़ी कह धन गुरु रामदास सच्चे पिता जी दी। कहंदे ने ओ सिखा आ जिहड़े भूपत ने ना राजे ने, नाल शब्द राजा ते राणे, आपां दोनों शब्द कई बार इकट्ठे वरतने आ राजे राणे। कह लगे आ जिहड़े राजे अज तुरे फिरदे ने ते अपने आप नू अमीर जादे समझदे ने ना, धन गुरु रामदास कहंदे ने बस चार दिनां दी खेड है। ये जिहड़ी चमक दमक है ना, ये चार दिनां वास्ते लोकां नू सिर्फ प्रभावित करदी है।
एहो माया रंग कुसुंब,
वाहिगुरु
छिन मह लहे जावना।
महाराज इन्हां राजियां पिछे तां लोक तुरदे बड़े ने, बहुत भजदे ने पिछे। सच्चे पातशाह कहिंदे ने कुसंबड़े दा फुल देखे बड़ा चलुंब खलारदा है, बड़ा रंग वह लोगों दिखांदा है, पर चार दिनां तो बाद वह फुल भी सड़ जांदा है। जिवें कुसंबे दा फुल खत्म हो जांदा है, माया दा रंग प्यारे हो चार दिन की वडियाई कह परत के ते देखो कोई वडियाई करन वाला नहीं। यही कारण कि गुरमत ने किसे राजे अगे झुकण की थां सो पात शाह, शाह पात साहिब जपजी साहिब दी तुक, सो पात शाह, शाह पात साहिब उहदे चरना भी झुकण लई कहा। को खर समान नहीं राजा, ये भूपत दिव सब दिवस चार के झूठे करत दवाजा। जीत फिरै सब देश दिशान को, बाजत ढोल मृदंग नगारे, गुंजत गूड़ गजान के सुंदर किंस तय है राज हजारे। भूत भविख भवान के भूपत कौन गने नहीं, जात बिचारे पता नहीं किन्ने कु चले गए समझ ही कोई नहीं। श्रीपत श्री भगवान भजे बिन अंत को, अंत के धाम सुधारे। जेडे जिउंदे जी उच्चे महलां विच रहिंदे सन, मरन तो बाद अंत को, अंत के अखीरले समय जमा दे घर नू चले गए। चार दिन का सुख, चार दिन दी कुसंबड़े दी तरह माया दा चलावा है।
चलदियां नाल ना चले फिर सिर पाप ले जावना।
हुण सतगुरु जी ये पाप तां इन्ना करदे ने, जिस दी प्रवृत्ति माया वी, राजे ने धन बहुत इकट्ठा कीता, अमीरां वजीरां ने पुरातन सम्राटां ने धन बहुत इकट्ठा कीता। कह लगे प्यारिया जानी नाल कौड़ी भी नहीं, पर आ जरूर जाएगा जेड़े पाप कीते ने ये पंडा सिर ते बन के लै जाण, चलदियां नाल नहीं जाना। साहब कहिंदे ने पापां बाजों होवै ना कि मोया साथ ना जाई, पर चेते रखियो खाली कोई नहीं जांदा। गुणा गवाई गंठड़ी अवगण चली, बन जदों तुरिया लोकां इन्हां पिछे तुरे भी अज फलाने राजे की मौत होई, उहदे पिछे एक 10,000 बंदा सी उहदी अर्थी चुकण वेले। जदों बाबे नानक नूं पुछिया बाबा जी 10,000 बंदा राजे पिछे, कहन लगे प्यारिया आपी ने भोग भोग कै होए भसमड़ भौर सधाया, वड्डा होवा दुनीदार गल संगल घत चलाया, अगै करनी कीरत वाचिया बै लेखा कर समझाया। हुण थौ ना होवी पौंदी, थौ ना होवी पौंदी, हुण सुनिया क्या रुवाया। सम्राट कहिंदा पिया मन अंध है जन्म गवाहे। साहिब कहिंदे ने प्यारिया पापां दियां पंडा नाल जाणगियां, धन नाल नहीं जांदा।
जा पगड़ चलाया काल ता खरा डरावना।
जदों काल ने मौत ने पकड़ लिया ते प्यारे ओही बंदा डरावना हो गया। हुक्म किए मन भाम दे राह भीड़ै अगै जावना, नंगा दोजक चालिया ता दिशै खरा डरावना। ओही डरावनी शक्ल ओदी बन गई है।
ओह वेला हाथ ना आवै ਫਿਰ ਪਛਤਾਵਣਾ।
ਫਿਰ ਲੰਘੇ ਹੋਏ ਦਿਨ ਪਰਤ ਕੇ ਆਏ ਨਹੀਂ ਪਿਆਰਿਓ, ਕੇਵਲ ਪਛਤਾਵਾ ਰਹਿ ਜਾਂਦਾ ਹੈ ਕਿ ਇੰਨਾ ਕੀਮਤੀ ਸਮਾਂ ਮਿਲਿਆ, ਰੱਬ ਨੇ ਪ੍ਰਭਤਾ ਦਿੱਤੀ, ਧਨ ਦਿੱਤਾ, ਲੋਕ ਦਿੱਤੇ, ਇੰਨਾ ਕੁਝ ਲੈ ਕੇ ਵੀ ਮਨਾ ਕੋਲੇ ਇਕੱਠੇ ਕਰਦਾ ਰਿਹਾ, ਤੂੰ ਖੱਟ ਕੇ ਕੀ ਆਇਆ। ਦਾਤਾ ਮਿਹਰ ਕਰੇ, ਤਿੰਨ ਬਚਨ ਅੱਜ ਦੇ ਹੁਕਮ ਦੇ ਨੇ, ਸੇਵਾ ਕਰੀਏ ਚਿੱਤ ਲਾ ਕੇ, ਮਨ ਜਿੱਤਿਆ ਜਾਂਦਾ ਭੈ ਨਾਲ, ਅਤੇ ਕਿਸੇ ਅਮੀਰ ਅੱਗੇ ਝੁਕਣ ਦੀ ਥਾਂ ਨਾ ਗੁਰੂ ਅੱਗੇ ਝੁਕ ਜਾਈਏ, ਕਿਉਂਕਿ ਸੰਸਾਰ ਦੀ ਖੇਡ ਤਾਂ ਚਾਰ ਦਿਨ ਦੀ ਹੈ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦੇਣੀਆਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਿਹਰ ਕਰਿਓ, ਜੋ ਆਪ ਦੀ ਹਜ਼ੂਰੀ ਵਿੱਚ ਕਹਿੰਦੇ ਹਾਂ ਕਿਣਕਾਂ ਮਾਤਰ ਕਮਾਨ ਨੂੰ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।